ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਜਰੀ ਸ੍ਰੀ ਰਵਿਦਾਸ ਜੀ ਕੇ ਪਦੇ ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦੂਦ ਤਾਂ ਬਛਰਾ ਥਨੋਂ ਬਿਟਾਰਿਓ ਫੂਲ ਭਵਰ ਜਲ ਮੀਨ ਬਿਗਾਰਿਓ ਦੂਦ ਤਾਂ ਬਛਰਾ ਥਨੋਂ ਬਿਟਾਰਿਓ ਫੂਲ ਭਵਰ ਜਲ ਮੀਨ ਬਿਗਾਰਿਓ ਮਾਈ ਗੋਬਿੰਦ ਪੂਜਾ ਕਹਾਂ ਲੈ ਚਰਾਵੋ ਅਵਰ ਨਾ ਫੂਲ ਅਨੂਪਨ ਪਾਵ ਰਹਾਓ ਮੈਂ ਲਾਗਰ ਬੇਰੇ ਹੈ ਪੋਯੰਗਾ ਵੇਖ ਅੰਮ੍ਰਿਤ ਬਸਹਿ ਇੱਕ ਸੰਗਾ ਧੂਪ ਦੀਪ ਨਈ ਬੇਦਹਿ ਬਸ ਕੈਸੇ ਪੂਜ ਕਰਹਿ ਤੇਰੀ ਦਾਸ ਤਨ ਮਨ ਅਰਪ ਪੂਜ ਚਰਾਵ ਗੁਰ ਪ੍ਰਸਾਦ ਨਿਰੰਜਨ ਪਾਵ ਪੂਜਾ ਅਰਚ ਆਹੇ ਨਾ ਤੋਰੀ ਕਹਿ ਰਵਿਦਾਸ ਕਮਨ ਗਤ ਮੋਰੀ ਪੂਜਾ ਅਰਚ ਆਹੇ ਨਾ ਤੋਰੀ ਕਹਿ ਰਵਿਦਾਸ ਕਮਨ ਗਤ ਮੋਰੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਗਤ ਵਸ਼ਲ ਪਤਤ ਪਾਵਨ ਕਿਰਪਾ ਸਿੰਧ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਅੰਦਰ ਅਤੇ ਦੇਸ਼ ਵਿਦੇਸ਼ ਵਿੱਚ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਮਾਲਕ ਦੀ ਅਪਾਰ ਦਇਆ ਦ੍ਰਿਸ਼ਟੀ ਦੇ ਸਦਕਾ ਜੇ ਸਮੇਂ ਦੀ ਬਹੁਤ ਹੀ ਸ਼ਿੱਦਤ ਨਾਲ ਆਪ ਜੀ ਉਡੀਕ ਕਰਦੇ ਹੋ, ਸਿੱਖ ਕੌਮ ਦੇ ਕੇਂਦਰੀ ਅਸਥਾਨ ਮਨੁੱਖਤਾ ਲਈ ਰੂਹਾਨੀਅਤ ਦੇ ਸੋਮੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਦੀਨ ਦੁਨੀਆ ਦੇ ਮਾਲਕ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤਰੁੱਠ ਕਰਕੇ ਜੋ ਮੁੱਖ ਵਾਕ ਬਖਸ਼ਿਸ਼ ਕਰਦੇ ਹਨ ਉਸ ਦੀ ਕਥਾ ਵਿਚਾਰ ਦੀਵਾਨ ਹਾਲ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਆਪ ਜੀ ਨਿਤਾ ਪ੍ਰਤੀ ਸਰਵਣ ਕਰਦੇ ਹੋ। ਇਹ ਪਾਵਨ ਪਵਿੱਤਰ ਅੰਮ੍ਰਿਤਮਈ ਬਚਨ ਭਗਤ ਰਵਿਦਾਸ ਜੀ ਦੇ ਉਚਾਰਨ ਕੀਤੇ ਹੋਏ ਗੁਜਰੀ ਰਾਗ ਅੰਦਰ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 525 ਤੇ ਸ਼ੋਭਨੀਕ ਹਨ। ਭਗਤ ਬਾਣੀ ਦੇ ਸਿਰਲੇਖ ਹੇਠ ਇਹ ਪਦੇ ਪ੍ਰਭੂ ਭਗਤਾਂ ਨੇ ਪਰਮੇਸ਼ੁਰ ਦੀ ਪ੍ਰੇਮਾ ਭਗਤੀ ਵਿੱਚ ਜੁੜ ਕੇ ਉਚਾਰਨ ਕੀਤੇ ਹਨ। ਜਿਵੇਂ ਭਗਤ ਨਾਮਦੇਵ ਜੀ ਦੇ ਪਦੇ, ਭਗਤ ਤ੍ਰਿਲੋਚਨ ਜੀ ਦੇ ਪਦੇ, ਔਰ ਇਸ ਤੋਂ ਅੱਗੇ ਭਗਤ ਜੈਦੇਵ ਜੀ ਦਾ ਪਦਾ ਆਉਂਦਾ ਹੈ। ਇਸੇ ਤਰ੍ਹਾਂ 15 ਭਗਤਾਂ ਵਿੱਚੋਂ ਭਗਤ ਰਵਿਦਾਸ ਜੀ ਦਾ ਉਚਾਰਨ ਕੀਤਾ ਹੋਇਆ ਇਹ ਪਦਾ, ਜਿਸ ਵਿੱਚ ਭਗਤ ਰਵਿਦਾਸ ਜੀ ਸਰਬ ਸਾਂਝੇ ਪਰਮਾਤਮਾ ਦੀ ਕਿਵੇਂ ਪੂਜਾ ਕਰਨੀ ਹੈ ਇਹ ਸਿਧਾਂਤ ਸਾਡੀ ਝੋਲੀ ਵਿੱਚ ਪਾ ਰਹੇ ਨੇ। ਆਓ ਸਭ ਤੋਂ ਪਹਿਲਾਂ ਦਾਸ ਦੀ ਅਤੇ ਆਪਣੀ ਹਾਜ਼ਰੀ ਗੁਰੂ ਚਰਨਾਂ ਵਿੱਚ ਲਵਾਉਂਦੇ ਹੋਏ ਗੁਰੂ ਫਤਿਹ ਸਾਰੇ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਨੁੱਖਾ ਜ਼ਿੰਦਗੀ ਦਾ ਮਨੋਰਥ ਪਰਮਾਤਮਾ ਦੀ ਪ੍ਰਾਪਤੀ ਹੈ, ਕਿਉਂਕਿ ਇਸ ਜੀਵ ਨੂੰ ਸਾਜਣ ਵਾਲਾ ਔਰ ਸੰਸਾਰ ਵਿੱਚ ਭੇਜਣ ਵਾਲਾ ਜੋ ਮਾਲਕ ਹੈ ਉਹੀ ਇਹਦੀ ਪ੍ਰਤਪਾਲਣਾ ਕਰਦਾ। ਜਦੋਂ ਵੀ ਮਨੁੱਖ ਦੇ ਮਨ ਵਿੱਚ ਇਹ ਵਿਚਾਰ ਉਤਪੰਨ ਹੁੰਦਾ ਕਿ ਮੈਨੂੰ ਚਲਾਉਣ ਵਾਲੀ ਕੋਈ ਮੇਰੇ ਤੋਂ ਵੱਡੀ ਸ਼ਕਤੀ ਹੈ, ਫਿਰ ਇਹ ਮਨ ਵਿੱਚ ਇੱਕ ਚਾਹ ਪੈਦਾ ਕਰਦਾ, ਉਮਾਹ ਪੈਦਾ ਕਰਦਾ ਕਿ ਉਸ ਨੂੰ ਵੇਖਿਆ ਜਾਵੇ, ਉਹਨੂੰ ਮਿਲਿਆ ਜਾਵੇ, ਉਹਦੀ ਪ੍ਰਾਪਤੀ ਕੀਤੀ ਜਾਵੇ। ਹੁਣ ਜੇ ਦਿਸ਼ਾ ਸਹੀ ਹੁੰਦੀ, ਜੇ ਇਹ ਪਰਮਾਤਮਾ ਵੱਲ ਮੂੰਹ ਕਰਕੇ ਤੁਰ ਪੈਂਦਾ ਤੇ ਸੱਚਮੁੱਚ ਇਹਨੂੰ ਪਰਮਾਤਮਾ ਦੀ ਨੇੜਤਾ ਇੱਕ ਮਿਕਤਾ ਹਾਸਲ ਹੋਣੀ ਸੀ। ਤੁਰਿਆ ਜ਼ਰੂਰ ਪਰ ਦਿਸ਼ਾ ਉਲਟ ਹੋਣ ਕਰਕੇ ਜੋ ਵੀ ਇਹ ਕਰਮ ਕਰਦਾ, ਜੋ ਵੀ ਯਤਨ ਕਰਦਾ, ਇਹ ਸਗੋਂ ਇਸ ਨੂੰ ਹੋਰ ਵੀ ਪਰਮਾਤਮਾ ਦੇ ਨਾਲੋਂ ਦੂਰ ਲਿਜਾਣ ਦਾ ਸਬੱਬ ਬਣਦੇ ਨੇ। ਇਹੀ ਕਾਰਨ ਕਿ ਜਿੱਥੇ ਸਤਿਗੁਰੂ ਜੀ ਨੇ ਸਾਨੂੰ ਇੱਕ ਸਰਬ ਸਾਂਝੇ ਰੱਬ ਦੀ ਪੂਜਾ ਕਰਨ ਦੀ ਪ੍ਰੇਰਨਾ ਕੀਤੀ ਹੈ, ਤਾਂ ਕਿ ਕਿਸੇ ਅਲਪ ਸ਼ਕਤੀ ਨੂੰ ਅਸੀਂ ਰੱਬ ਮੰਨ ਕੇ ਉਹਦੀ ਪੂਜਾ ਵਿੱਚ ਲੱਗ ਕੇ ਉਸ ਸਰਬ ਸ਼ਕਤੀਮਾਨ ਦੀ ਜਿਹੜੀ ਹੈਸੀਅਤ ਹੈ ਉਸ ਤੋਂ ਦੂਰ ਨਾ ਹੋ ਸਕੀਏ। ਗਰੀਬ ਨਵਾਜ ਨੇ ਸਪਸ਼ਟ ਕੀਤਾ ਕਿ ਜਿੱਥੇ ਉਹ ਇੱਕ ਹੈ ਉੱਥੇ ਉਹਦੇ ਵਰਗਾ ਸੰਸਾਰ ਵਿੱਚ ਕੋਈ ਹੋਰ ਨਹੀਂ। ਪੂਜੋ ਰਾਮ ਏਕ ਹੀ ਦੇਵਾ, ਸਾਚਾ ਨਾਵਣ ਗੁਰ ਕੀ ਸੇਵਾ। ਗਰੀਬ ਨਵਾਜ ਨੇ ਇਹ ਸਿਧਾਂਤ ਸਾਨੂੰ ਬਖਸ਼ਿਸ਼ ਕੀਤਾ ਕਿ ਕੇਵਲ ਇੱਕ ਦੀ ਆਰਾਧਨਾ ਕਰਨੀ ਹੈ ਜਿਹੜਾ ਸਭ ਤੋਂ ਵੱਡਾ ਹੈ, ਜਿਹੜਾ ਸਭ ਦਾ ਮਾਲਕ ਹੈ, ਜਿਹੜਾ ਸਰਬ ਸ਼ਕਤੀਮਾਨ ਹੈ। ਪ੍ਰਭੂ ਭਗਤਾਂ ਦਾ ਵੀ ਉਪਦੇਸ਼ ਅਸੀਂ ਪੜ੍ਹਦੇ ਹਾਂ, ਹਉਂ ਤੋ ਏਕ ਰਮਈਆ ਲੈ ਹਉਂ, ਆਨ ਦੇਵ ਬਦਲਾਵਨ ਦੈ ਹਉਂ। ਸਾਰੇ ਦੇਵੀ ਦੇਵਤੇ, ਸਾਰੇ ਪੀਰ ਫਕੀਰ ਜੋੜ ਕੇ ਵੀ ਇੱਕ ਰੱਬ ਨਹੀਂ ਬਣਦਾ। ਇਸ ਕਰਕੇ ਜੇ ਰੱਬ ਦੀ ਪ੍ਰਾਪਤੀ ਦੇ ਬਦਲੇ ਇਹ ਸਾਰੇ ਛੱਡਣੇ ਵੀ ਪੈਣ, ਤੇ ਭਗਤ ਜੀ ਕਹਿੰਦੇ ਨੇ ਇਹ ਸਾਰੇ ਛੱਡ ਕੇ ਅਸੀਂ ਇੱਕ ਰੱਬ ਵੱਲ ਤੁਰਾਂਗੇ, ਕਿਉਂਕਿ ਵੇਖੋ ਵੇਖੀ ਕਰਮ ਕਾਂਡੀ ਭੇਡ ਚਾਲ ਮਨਮਤੀ ਲੋਕ ਕਈ ਵਾਰ ਉੱਧਰ ਨੂੰ ਦੁਨੀਆਂ ਵਹੀਰਾਂ ਘੱਤ ਕੇ ਤੁਰ ਪੈਂਦੀ ਹੈ। ਪਰ ਨੀਵੇਂ ਪਾਸੇ ਜਾਣ ਦਾ ਫਾਇਦਾ ਕੀ ਹੈ? ਸੂਰਮਤਾਈ ਤਾਂ ਅਸਲ ਵਿੱਚ ਇਹ ਹੈ ਕਿ ਬੰਦਾ ਅਵਕਟ ਘਾਟੀ ਵੱਲ ਤੁਰੇ, ਪਰਮਾਤਮਾ ਵੱਲ ਤੁਰੇ। ਕਬੀਰ ਜੇ ਮਾਰਗ ਪੰਡਿਤ ਗਏ, ਪਾਸ਼ੇ ਭਰੀ ਵਹੀਰ, ਇੱਕ ਅਵਕਟ ਘਾਟੀ ਰਾਮ ਕੀ ਤੇ ਚੜ ਰਹੋ ਕਬੀਰ। ਆਪਾਂ ਅਵਕਟ ਘਾਟੀ ਵੱਲ ਤੁਰਨਾ, ਪਰਮਾਤਮਾ ਵੱਲ ਤੁਰਨਾ ਹੈ। ਆਖਣ ਔਖਾ ਸਾਚਾ ਨਾਉ, ਕਿਉਂਕਿ ਕਰਮ ਕਾਂਡ ਕਰਨੇ ਬੜੇ ਸੌਖੇ ਨੇ। ਇਸ ਕਰਕੇ ਜਿਹੜੀ ਅਵਕਟ ਘਾਟੀ ਹੈ ਉੱਧਰ ਭਗਤ ਤੁਰੇ ਨੇ, ਤੇ ਭਗਤਾਂ ਨੇ ਇੱਕ ਸੁਰ ਵਿੱਚ ਹੋ ਕੇ ਸਾਨੂੰ ਇਹ ਪ੍ਰੇਰਨਾ ਕੀਤੀ ਹੈ ਵੀ ਕਰਮ ਕਾਂਡ, ਵਹਿਮ ਭਰਮ, ਇਹ ਸਾਰਾ ਕੁਝ ਸਾਨੂੰ ਪਰਮਾਤਮਾ ਤੋਂ ਦੂਰ ਲਿਜਾਂਦਾ ਹੈ। ਜੇ ਉਸ ਪਰੀ ਪਰਮਾਤਮਾ ਦੀ ਪ੍ਰਾਪਤੀ ਕਰਨੀ ਹੈ ਤੇ ਫਿਰ ਸੱਚਮੁੱਚ ਉਹਨੂੰ ਸਮਰਪਿਤ ਹੋ ਕੇ ਆਪਾ ਭਾਵ ਉਹਦੇ ਅੱਗੇ ਅਰਪਣ ਕਰੋ। ਸੰਸਾਰ ਵਿੱਚ ਦੋ ਤਰ੍ਹਾਂ ਦੀ ਪੂਜਾ ਅਸੀਂ ਵੇਖ ਰਹੇ ਹਾਂ। ਇੱਕ ਤੇ ਉਹ ਕਿ ਜਿਨ੍ਹਾਂ ਦੇ ਕੋਲ ਜਿਸ ਤਰ੍ਹਾਂ ਦੀ ਸ਼ਕਤੀ ਸੀ ਉਹਨਾਂ ਨੇ ਯਤਨ ਕੀਤਾ ਵੀ ਜਿਵੇਂ ਉੱਚੀ ਜਾਤ ਕਰਕੇ, ਧਨ ਦੌਲਤ ਕਰਕੇ, ਵੱਡੇ ਪਰਿਵਾਰ ਦੀ, ਰਾਜ ਭਾਗ ਦੀ ਸ਼ਕਤੀ ਕਰਕੇ ਅਸੀਂ ਸਭ ਕੁਝ ਵੱਸ ਵਿੱਚ ਕਰ ਲੈਂਦੇ ਹਾਂ, ਸ਼ਾਇਦ ਇਸ ਤਰੀਕੇ ਨਾਲ ਅਸੀਂ ਪਰਮਾਤਮਾ ਨੂੰ ਵੀ ਵੱਸ ਕਰ ਲਈਏ। ਉਹਨਾਂ ਨੇ ਧਨ ਦੌਲਤ ਖਰਚ ਕਰਕੇ, ਪੂਜਾ ਦੀ ਸਮੱਗਰੀ ਖਰੀਦੀ, ਕਈ ਤਰ੍ਹਾਂ ਦੇ ਕਰਮ ਕਾਂਡ ਕਰਵਾਏ, ਕੀਤੇ ਕਰਾਏ ਪਾਠ, ਕੀਤੀ ਕਰਾਈ ਪੂਜਾ। ਯਤਨ ਉਹਨਾਂ ਦਾ ਇਹ ਸੀ ਵੀ ਜਿਵੇਂ ਧਨ ਦੌਲਤ ਨਾਲ ਅਸੀਂ ਸਭ ਕੁਝ ਕਰ ਸਕਦੇ ਹਾਂ, ਸ਼ਾਇਦ ਪਰਮਾਤਮਾ ਵੀ ਇਵੇਂ ਸਾਨੂੰ ਪ੍ਰਾਪਤ ਹੋ ਸਕੇ। ਪਰ ਗੱਲ ਤੇ ਭਾਵਨਾ ਦੀ ਸੀ। ਦੂਸਰੇ ਪਾਸੇ ਜਿਹੜੇ ਭਾਵਨਾ ਕਰਕੇ ਸਮਰਪਿਤ ਹੋ ਗਏ ਉਹਨਾਂ ਬਾਰੇ ਕਿਹਾ ਕਿ ਜੇ ਉਹਨਾਂ ਕੋਲ ਅਰਪਣ ਕਰਨ ਲਈ ਕੋਈ ਬਹੁਤਾ ਧਨ ਦੌਲਤ ਵੀ ਨਹੀਂ, ਕੋਈ ਉਹਨਾਂ ਦੀ ਖਾਸ ਉੱਚੀ ਕੁੱਲ ਜਾਂ ਜਾਤ ਵੀ ਨਹੀਂ, ਉਹਨਾਂ ਕੋਲ ਚਾਰ ਭਰਾਵਾਂ ਦਾ ਬਾਹੂ ਬਲ ਵੀ ਨਹੀਂ, ਕੋਈ ਰਾਜ ਭਾਗ ਦੀ ਸ਼ਕਤੀ ਵੀ ਨਹੀਂ, ਪਰ ਉਹਨਾਂ ਨੇ ਪ੍ਰੇਮਾ ਭਗਤੀ ਕਰਕੇ ਸਮਰਪਿਤ ਹੋ ਕੇ ਪਰਮਾਤਮਾ ਨੂੰ ਪ੍ਰਾਪਤ ਕੀਤਾ। ਵੇਖੋ, ਜਿੱਥੇ ਕੇਵਲ ਧਨ ਦੌਲਤ ਦਾ ਪ੍ਰਦਰਸ਼ਨ ਹੈ ਉੱਥੇ ਬਚਨ ਕਹੇ ਕੰਚਨ ਸਿਉਂ ਪਾਈਐ ਨਹੀਂ ਤੋਲ, ਤੇ ਜਿੱਥੇ ਭਾਵਨਾ ਸੀ ਉੱਥੇ ਕਹਿ ਦਿੱਤਾ ਭਾਵਨੀ ਭਗਤ ਭਾਏ ਕੌਡੀ ਅਗਰ ਭਾਗ ਰਾਖੇ ਤਾਹੇ ਗੁਰ ਸਰਬ ਨਿਧਾਨ ਦਾਨ ਦੇਤ ਹੈ। ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਪ੍ਰਭੂ ਭਗਤਾਂ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਅੰਕਿਤ ਕਰਵਾਇਆ। ਭਾਈ ਗੁਰਦਾਸ ਜੀ ਨੂੰ ਲਿਖਾਰੀ ਲਾ ਕੇ ਰਾਮਸਰ ਸਾਹਿਬ ਦੇ ਸਥਾਨ ਤੇ ਉਹਨਾਂ ਦਾ ਸਿਧਾਂਤ ਹੈ, ਜੋ ਪਾਥਰ ਕੋ ਕਹਿਤੇ ਦੇਵ ਤਾਂ ਕੀ ਬਿਰਥਾ ਹੋਵੈ ਸੇਵ, ਜੋ ਪਾਥਰ ਕੀ ਪਾਈ ਪਾਏ ਤਿਸ ਕੀ ਘਾਲ ਅਜਾਈ ਜਾਏ, ਠਾਕੁਰ ਹਮਰਾ ਸਦ ਬੋਲੰਤਾ ਸਰਬ ਜੀਆਂ ਕੋ ਪ੍ਰਭ ਦਾਨ ਦੇਤਾ। ਸਾਹਿਬ ਕਹਿੰਦੇ ਪੱਥਰ ਠਾਕੁਰ ਨਹੀਂ, ਠਾਕੁਰ ਤਾਂ ਅਸਲ ਵਿੱਚ ਜਿਉਂਦਾ ਜਾਗਦਾ ਪਰਮਾਤਮਾ ਹੈ, ਉਹਦੇ ਅੱਗੇ ਅਰਦਾਸ ਹੈ, ਤੂੰ ਠਾਕੁਰ ਤੁਮ ਪੈ ਅਰਦਾਸ, ਜੀਉ ਪਿੰਡ ਸਭ ਤੇਰੀ ਰਾਸ, ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੁਖ ਘਨੇਰੇ। ਇਸ ਕਰਕੇ ਸਤਿਗੁਰੂ ਸਾਹਿਬ ਜੀ ਨੇ ਉਹਨਾਂ ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਕੀਤੀ ਹੈ, ਜਿਨ੍ਹਾਂ ਦਾ ਸਿਧਾਂਤ ਸੱਚਾ ਸੁੱਚਾ ਸੀ, ਜਿਹੜੇ ਕਰਮ ਕਾਂਡਾਂ ਤੋਂ ਉੱਪਰ ਉੱਠ ਕੇ ਕੇਵਲ ਇੱਕ ਪਰਮਾਤਮਾ ਨੂੰ ਸਮਰਪਿਤ ਹੋ ਕੇ ਉਸ ਰੱਬ ਦੀ ਪੂਜਾ ਕਰਕੇ ਪ੍ਰਾਪਤੀ ਕਰ ਰਹੇ ਸਨ। ਉਹਨਾਂ 15 ਭਗਤਾਂ ਨੇ ਇੱਕ ਸੁਰ ਵਿੱਚ ਹੋ ਕੇ ਸੱਚਮੁੱਚ, ਜਿਵੇਂ ਅੱਜ ਭਗਤ ਰਵਿਦਾਸ ਜੀ ਦੀ ਵਿਚਾਰਧਾਰਾ ਹੈ ਨਾ, ਜਦੋਂ ਤੁਸੀਂ ਭਗਤ ਕਬੀਰ ਸਾਹਿਬ ਦਾ ਸ਼ਬਦ ਪੜ੍ਹੋ, ਸ਼ਲੋਕ ਪੜ੍ਹੋ, ਉਹਨਾਂ ਨੇ ਵੀ ਇਹ ਵਿਚਾਰਧਾਰਾ ਅੰਕਿਤ ਕੀਤੀ, ਕਬੀਰ ਹਰ ਸੋਂ ਹੀਰਾ ਛਾੜਕੈ ਕਰੈ ਆਨ ਕੀ ਆਸ, ਤੇ ਨਰ ਦੋਜਕ ਜਾਏਂਗੇ ਸਤ ਭਾਖ ਹੈ ਰਵਿਦਾਸ। ਭਗਤ ਕਬੀਰ ਸਾਹਿਬ ਵਿਚਾਰਧਾਰਾ ਦਿੰਦੇ ਨੇ ਕਿ ਭਗਤ ਰਵਿਦਾਸ ਜੀ ਕਹਿ ਗਏ ਨੇ ਕਿ ਜਿਹੜਾ ਹਰੀ ਹੀਰੇ ਪਰਮਾਤਮਾ ਨੂੰ ਛੱਡ ਕੇ ਕਿਸੇ ਹੋਰ ਤੇ ਆਸ ਰੱਖੀ ਬੈਠਾ ਨਾ, ਪੱਕਾ ਹੀ ਹੈ ਕਿ ਪਰਮਾਤਮਾ ਤੋਂ ਟੁੱਟ ਕੇ ਜਦੋਂ ਉਹ ਅਲਪ ਸ਼ਕਤੀਆਂ ਦੀ ਪੂਜਾ ਕਰੇਗਾ ਉਹਦਾ ਇਹ ਵੀ ਜੀਵਨ ਦੋਜਕ ਵਰਗਾ, ਨਰਕਾਂ ਵਰਗਾ, ਤੇ ਜੇ ਮਰਨ ਤੋਂ ਬਾਅਦ ਉਹ ਕਿਸੇ ਪਾਸੇ ਤੁਰੇਗਾ ਤੇ ਸੱਚਮੁੱਚ ਉਹ ਦੋਜਕ ਹੀ ਹੋਵੇਗਾ, ਨਰਕ ਹੀ ਹੋਣਗੇ, ਕਿਉਂਕਿ ਅਸਲ ਵਿੱਚ ਨਾਓ ਤੇਰਾ ਨਿਰੰਕਾਰ ਹੈ, ਨਾ ਏ ਲਿਆ ਨਰਕ ਨਾ ਜਾਈਏ। ਉਸ ਸਰਵ ਸ਼ਕਤੀਮਾਨ ਪਰਮੇਸ਼ਰ ਦੀ ਆਰਾਧਨਾ ਹੀ ਸਾਨੂੰ ਨਰਕਾਂ ਤੋਂ ਬਚਾਉਂਦੀ ਹੈ, ਤੇ ਭਗਤ ਰਵਿਦਾਸ ਜੀ ਦੇ ਬਚਨ ਜਿਹੜਾ ਉਸ ਸਰਬ ਸਾਂਝੇ ਸਰਵ ਸ਼ਕਤੀਮਾਨ ਪਰਮੇਸ਼ਰ ਤੋਂ ਟੁੱਟ ਕੇ ਅਲਪ ਸ਼ਕਤੀ ਦੀ ਪੂਜਾ ਕਰੇਗਾ, ਤੇ ਨਰ ਦੋਜਕ ਜਾਹੇਂਗੇ ਸਤ ਭਾਖ ਹੈ ਰਵਿਦਾਸ। ਜਿਹੜੀ ਵਿਚਾਰਧਾਰਾ ਭਗਤ ਰਵਿਦਾਸ ਜੀ ਨੇ ਅੱਜ ਬਖਸ਼ਿਸ਼ ਕੀਤੀ ਹੈ ਕਿ ਹੇ ਪ੍ਰਭੂ ਤੇਰੀ ਪ੍ਰਾਪਤੀ ਸਾਡਾ ਮੁੱਖ ਮਨੋਰਥ ਹੈ, ਪਰ ਇਹ ਮਾਇਆ ਵਿਹੜੇ ਜੀਵ ਕਹਿ ਰਹੇ ਨੇ ਕਿ ਅਸੀਂ ਪਰਮਾਤਮਾ ਨੂੰ ਧਨ ਦੌਲਤ ਨਾਲ ਦੁੱਧ ਖਰੀਦ ਕੇ ਅਰਪਣ ਕਰਕੇ ਉਹਦੀ ਪੂਜਾ ਕਰਾਂਗੇ। ਵਧੀਆ ਤੋਂ ਵਧੀਆ ਕੀਮਤੀ ਫੁੱਲ ਲਿਆ ਕੇ ਉਹਦੀ ਅੱਗੇ ਅਰਪਣ ਕਰਕੇ ਪੂਜਾ ਕਰਾਂਗੇ। ਅਸੀਂ ਪਾਣੀ ਨਾਲ ਇਸ਼ਨਾਨ ਕਰਾ ਕੇ ਉਸ ਠਾਕੁਰ ਦੀ ਪੂਜਾ ਕਰਾਂਗੇ। ਪਰ ਹੇ ਮੇਰੇ ਪਰਮਾਤਮਾ, ਮੈਂ ਵੇਖਦਾ ਹਾਂ ਦੁੱਧ ਤਾਂ ਬਛੜੇ ਨੇ ਪਹਿਲਾਂ ਹੀ ਥਣਾਂ ਤੋਂ ਚੁੰਗ ਲਿਆ ਅਤੇ ਉਸ ਬਛੜੇ ਵਿੱਚ ਤੇਰੀ ਜੋਤ ਹੈ। ਮੇਰੇ ਤੋਂ ਪਹਿਲਾਂ ਤੂੰ ਬਛੜੇ ਵਿੱਚ ਬੈਠ ਕੇ ਦੁੱਧ ਪੀ ਚੁੱਕਾ। ਅਤੇ ਫਿਰ ਅਗਲੀ ਗੱਲ ਕਿ ਥਣਾਂ ਤੋਂ ਦੁੱਧ ਚੁੰਗ ਕੇ ਬਛੜੇ ਨੇ ਦੁੱਧ ਨੂੰ ਜੂਠਾ ਕਰ ਦਿੱਤਾ, ਮੈਂ ਤੇਰੀ ਪੂਜਾ ਕਰਾਂ ਕਿਵੇਂ? ਹਾਂ, ਫੁੱਲ ਸਜਾਵਟ ਦਾ ਅੰਗ ਤਾਂ ਹੋ ਸਕਦੇ ਨੇ, ਖੂਬਸੂਰਤੀ ਦਾ ਅੰਗ ਤਾਂ ਹੋ ਸਕਦੇ ਨੇ, ਪਰ ਤੇਰੀ ਪੂਜਾ ਦਾ ਅੰਗ ਨਹੀਂ। ਵੀ ਜੇ ਅਸੀਂ ਕਹੀਏ ਵੀ ਵੱਧ ਤੋਂ ਵੱਧ ਧਨ ਦੌਲਤ ਨਾਲ ਅਸੀਂ ਕੀਮਤੀ ਤੋਂ ਕੀਮਤੀ ਫੁੱਲ ਖਰੀਦ ਕੇ ਤੇਰੇ ਅੱਗੇ ਅਰਪਣ ਕਰੀਏ ਅਤੇ ਫੁੱਲਾਂ ਉੱਪਰ ਭੌਰੇ ਨੇ ਬੈਠ ਕੇ ਪਹਿਲਾਂ ਹੀ ਸੁਗੰਧੀ ਲੈ ਲਈ ਹੈ ਅਤੇ ਭੌਰੇ ਵਿੱਚ ਤੁਸੀਂ ਬੈਠੇ ਹੋ, ਸਾਡੇ ਤੋਂ ਪਹਿਲਾਂ ਤੁਸੀਂ ਸੁਗੰਧੀ ਮਾਣ ਚੁੱਕੇ ਹੋ, ਫਿਰ ਭੌਰੇ ਨੇ ਫੁੱਲ ਜੂਠਾ ਕਰ ਦਿੱਤਾ, ਫਿਰ ਅਸੀਂ ਤੇਰੀ ਪੂਜਾ ਕਰਾਂਗੇ ਕਿਵੇਂ? ਜੇ ਪਾਣੀ ਵੱਲ ਵੇਖੀਏ ਤਾਂ ਮਛਲੀ ਪਾਣੀ ਨੂੰ ਜੂਠਾ ਕਰ ਰਹੀ ਹੈ, ਪਾਣੀ ਨੂੰ ਮਾਣ ਰਹੀ ਹੈ। ਮਛਲੀ ਵਿੱਚ ਤੇਰੀ ਜੋਤ ਹੈ, ਤੂੰ ਪਹਿਲਾਂ ਪਾਣੀ ਵਿੱਚ ਰਹਿ ਕੇ ਇਸ਼ਨਾਨ ਕਰ ਚੁੱਕਾ। ਅਸਲ ਵਿੱਚ ਜੇ ਮਨੌਤ ਵੀ ਵੇਖੀਏ ਤਾਂ 84 ਲੱਖ ਜੂਨਾਂ ਵਿੱਚੋਂ 42 ਲੱਖ ਜੂਨਾਂ ਪਾਣੀ ਵਿੱਚ ਰਹਿੰਦੀਆਂ ਨੇ ਅਤੇ ਉਹਨਾਂ 42 ਲੱਖ ਜੂਨਾਂ ਦੇ ਵਿੱਚ ਅਸਲ ਵਿੱਚ ਤੇਰੀ ਜੋਤ ਹੈ। ਫਿਰ ਤੇਰੀ ਪੂਜਾ ਅਸੀਂ ਕਿਵੇਂ ਕਰੀਏ? ਅਤੇ ਭਗਤ ਰਵਿਦਾਸ ਜੀ ਨੇ ਇੱਕ ਸਿਧਾਂਤ ਦਿੱਤਾ ਕਿ ਮੈਂ ਆਪਣਾ ਆਪ ਸਮਰਪਿਤ ਕਰਕੇ ਤੇਰੀ ਪੂਜਾ ਕਰਾਂਗਾ। ਸੱਚਮੁੱਚ ਸੰਸਾਰ ਵਿੱਚ ਐਸੇ ਫੁੱਲ, ਐਸਾ ਪਾਣੀ, ਐਸਾ ਦੁੱਧ ਨਹੀਂ ਹੈ ਜਿਹਦੇ ਨਾਲ ਅਸੀਂ ਤੇਰੀ ਪੂਜਾ ਕਰ ਸਕੀਏ। ਹੁਣ ਸਾਰੇ ਭਗਤਾਂ ਨੇ ਇੱਕ ਸੁਰ ਵਿੱਚ ਹੋ ਕੇ ਇਹਦੀ ਪਰੋੜਤਾ ਕੀਤੀ। ਸਭ ਤੋਂ ਪਹਿਲਾਂ ਮੈਂ ਭਗਤ ਕਬੀਰ ਸਾਹਿਬ ਦਾ ਬਚਨ ਸਾਂਝਾ ਕਰਾਂਗਾ। ਉਹ ਵੇਖਦੇ ਨੇ ਇੱਕ ਮਾਲਣ ਬਗੀਚੇ ਵਿੱਚ ਜਾਂਦੀ ਹੈ, ਫੁੱਲ ਅਤੇ ਪੱਤੀਆਂ ਤੋੜ ਕੇ ਮੰਦਰ ਵਿੱਚ ਜਾ ਕੇ ਦੇਵਤੇ ਨੂੰ ਪ੍ਰਸੰਨ ਕਰਨਾ ਚਾਹੁੰਦੀ ਹੈ। ਭਗਤ ਕਬੀਰ ਸਾਹਿਬ ਨੇ ਇੱਕ ਸਿਧਾਂਤ ਦਿੱਤਾ, ਕਹਿਣ ਲੱਗੇ ਹੇ ਭੁੱਲੀ ਹੋਈ ਮਾਲਣ, ਤੁਹਾਡਾ ਸਿਧਾਂਤ ਇਹ ਕਹਿੰਦਾ ਕਿ ਬ੍ਰਹਮਾ ਜੀ ਪੱਤਿਆਂ ਵਿੱਚ ਰਹਿੰਦੇ ਨੇ, ਵਿਸ਼ਨੂੰ ਜੀ ਟਾਹਣੀਆਂ ਵਿੱਚ ਰਹਿੰਦੇ ਨੇ, ਸ਼ੰਕਰ ਸ਼ਿਵ ਦਾ ਨਿਵਾਸ ਫੁੱਲਾਂ ਵਿੱਚ ਹੈ, ਕਮਲੀਏ ਭੋਲੀਏ ਹੇ ਭੁੱਲੀ ਹੋਈ ਮਾਲਣ, ਤਿੰਨ ਦੇਵਤੇ ਤੇ ਤੂੰ ਤੋੜ ਲਏ ਤੇ ਪੂਜਾ ਕਿਹਦੀ ਕਰੇਂਗੀ? ਭਗਤ ਕਬੀਰ ਸਾਹਿਬ ਨੇ ਸਿਧਾਂਤ ਦਿੱਤਾ, ਪਾਤੀ ਤੋਰੈ ਮਾਲਨੀ, ਪਾਤੀ ਪਾਤੀ ਜੀਓ, ਜਿਸ ਪਾਹਨ ਕੋ ਪਾਤੀ ਤੋਰੈ ਸੋ ਪਾਹਨ ਨਰ ਜੀਓ, ਭੁੱਲੀ ਮਾਲਨੀ ਹੈ ਇਉਂ ਸਤਿਗੁਰ ਜਾਗਤਾ ਹੈ ਦਿਓ। ਜਿਸ ਇਸ਼ਟ ਦੀ ਤੂੰ ਸੇਵਾ ਕਰਨੀ ਹੈ, ਪੂਜਾ ਕਰਨੀ, ਉਹ ਤੇ ਜਿਉਂਦਾ ਜਾਗਦਾ ਤੇ ਤੂੰ ਨਰਜਿੰਦ ਮੂਰਤੀ ਅੱਗੇ ਆ ਪੱਤੇ ਫੁੱਲ ਤੋੜ ਕੇ ਅਰਪਣ ਕਰਦੀ ਆ, ਫੁੱਲ ਤੇ ਪੱਤਿਆਂ ਵਿੱਚ ਤਾਂ ਜਿੰਦ ਹੈ, ਤੂੰ ਤਾਂ ਵੇਖ ਜਿਹੜੇ ਸੰਜੀਵ ਨੇ ਉਹਨਾਂ ਨੂੰ ਤੋੜ ਲਿਆ ਤੇ ਜਿਹੜੇ ਨਿਰਜਿੰਦ ਨੇ ਉਹਨਾਂ ਦੀ ਤੂੰ ਪੂਜਾ ਕਰਦੀ ਹੈ। ਔਰ ਇੱਥੇ ਤੱਕ ਵੀ ਭਗਤ ਕਬੀਰ ਸਾਹਿਬ ਨੇ ਅੱਗੇ ਬਚਨ ਕਹੇ, ਕਹਿਣ ਲੱਗੇ ਪਖਾਨ ਗੜਕੈ ਮੂਰਤ ਕੀਨੀ, ਦੇਖੈ ਛਾਤੀ ਪਾਉ, ਜੇ ਇਹ ਮੂਰਤ ਸਾਚੀ ਹੈ ਤੋ ਗੜਨਹਾਰੇ ਖਾਓ, ਬ੍ਰਹਮ ਪਾਤੀ ਵਿਸ਼ਨ ਡਾਰੀ ਫੂਲ ਸ਼ੰਕਰ ਦਿਓ, ਤੀਨ ਦੇਵ ਪ੍ਰਤੱਖ ਤੋਰੈ ਕਰੈ ਕਿਸ ਕੀ ਸਿਓ। ਇਸ ਕਰਕੇ ਭਾਤ ਪੈਤ ਅਰ ਲਾਪਸੀ, ਕਰਕਰਾ ਕਸਾਰ, ਭੋਗਨ ਹਾਰੈ ਭੋਗਿਆ ਇਸ ਮੂਰਤ ਕੈ ਮੁਖ ਸ਼ਾਰ। ਅਖੀਰ ਤੇ ਬਚਨ ਕੇ ਕਹਿਣ ਲੱਗੇ, ਮਾਲਨ ਭੁੱਲੀ ਜੱਗ ਭੁਲਾਨਾ, ਹਮ ਭੁਲਾਨੇ ਨਾਹੀਂ। ਵੀ ਜਿਹੜਾ ਤੇਰਾ ਭਗਤ ਹੈ ਨਾ, ਉਹ ਨਹੀਂ ਰੀਸ ਕਰਦਾ ਵੀ ਇੱਕ ਮਾਲਨ ਪੱਤੇ ਦੇ ਫੁੱਲ ਤੋੜ ਰਹੀ ਹੈ ਅਤੇ ਮੈਂ ਵੀ ਤੋੜੀ ਜਾਵਾਂ। ਜਿਹੜਾ ਉਹਦੇ ਪਿੱਛੇ ਤੁਰੇਗਾ ਉਹ ਤੇਰਾ ਭਗਤ ਨਹੀਂ ਹੋ ਸਕਦਾ। ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਮੁਤਾਬਕ ਜਿਵੇਂ ਆਪਾਂ ਕਹੀਏ ਵੀ ਲੋਕ ਵੇਖੋ ਜੀ ਬਹੁ ਗਿਣਤੀ ਵਿੱਚ ਆਹ ਕੁਝ ਕਰਦੇ ਨੇ, ਕਰੀ ਜਾਣ, ਉਹ ਤਾਂ ਪਾਸ਼ੇ ਭਰੀ ਵਹੀਰ ਦੇ ਵੇ ਮਲ ਮੈਂਬਰ ਹੋ ਸਕਦੇ ਨੇ, ਉਹ ਭਗਤਾਂ ਦੀ ਕਤਾਰ ਵਿੱਚ ਨਹੀਂ ਗਿਣੇ ਜਾ ਸਕਦੇ। ਭਗਤ ਤਾਂ ਉਹ ਨੇ ਜਿਹੜੇ ਇੱਕ ਅਵਕਟ ਘਾਟੀ ਰਾਮ ਕੀ ਤੇ ਚੜ ਰਹੇ ਹੋ ਕਬੀਰ, ਜਿਹੜੇ ਸਿਧਾਂਤ ਵੱਲ ਤੁਰਨ, ਰੱਬ ਦੀ ਪੂਜਾ ਵੱਲ ਤੁਰਨ, ਜਿਹੜੇ ਵੇਖੋ ਵੇਖੀ ਭੀੜ ਚਾਲ ਜਿੱਧਰ ਬਹੁਤੇ ਤੁਰਦੇ ਹੋਣ ਵੀ ਫਲਾਣੇ ਨੇ ਆਹ ਕੀਤਾ ਤੇ ਮੈਂ ਵੀ ਕੀਤਾ। ਕਹਿਣ ਲੱਗੇ ਮਾਲਨ ਭੁੱਲੀ ਜੱਗ ਭੁਲਾਨਾ, ਹਮ ਭੁਲਾਨੇ ਨਾਹੇ, ਕਹੋ ਕਬੀਰ ਹਮ ਰਾਮ ਰਾਖੇ, ਕਿਰਪਾ ਕਰੋ ਹਰ ਰਾਏ। ਮੇਰੇ ਮਾਲਕ ਨੇ ਕਿਰਪਾ ਕਰਕੇ ਸਾਨੂੰ ਬਚਾ ਲਿਆ, ਮਾਲਨ ਭੁੱਲ ਗਈ, ਮਾਲਣ ਨੇ ਟਪਲਾ ਖਾ ਲਿਆ। ਜਗਤ ਦੇ ਜੀਵ ਭੁਲੇਖਾ ਕਾ ਸਕਦੇ ਨੇ, ਪਰ ਤੇਰਾ ਭਗਤ ਭੁੱਲ ਕੇ ਇਹ ਕੰਮ ਨਹੀਂ ਕਰੇਗਾ। ਹੁਣ ਭਗਤ ਕਬੀਰ ਸਾਹਿਬ ਜੀ ਤੋਂ ਬਾਅਦ ਭਗਤ ਨਾਮਦੇਵ ਜੀ ਦੇ ਬਚਨ ਪੜ੍ਹੋ। ਉਹਨਾਂ ਨੇ ਵੀ ਵਿਚਾਰਧਾਰਾ ਦਿੱਤੀ, ਕਹਿਣ ਲੱਗੇ ਮੇਰੇ ਮਨ ਵਿੱਚ ਖਿਆਲ ਆਇਆ, ਮੈਂ ਸਿਰ 'ਤੇ ਘੜਾ ਚੁੱਕ ਕੇ ਕਿਤਿਓਂ ਪਾਣੀ ਭਰ ਕੇ ਲਿਆ ਕੇ ਆਪਣੇ ਠਾਕੁਰ ਦਾ ਇਸ਼ਨਾਨ ਕਰਾਵਾਂ, ਪਰ ਜਦੋਂ ਪਾਣੀ ਲੈਣ ਵਾਸਤੇ ਗਿਆ ਤਾਂ ਕੀ ਵੇਖਿਆ ਕਿ 42 ਲੱਖ ਜੀਅ ਪਹਿਲਾਂ ਹੀ ਪਾਣੀ ਵਿੱਚ ਰਹਿ ਰਹੇ ਨੇ। ਫਿਰ ਚਿੱਤ ਕੀਤਾ ਫੁੱਲ ਲਿਆਵਾਂ, ਫੁੱਲਾਂ ਦੀ ਮਾਲਾ ਪਰੋ ਕੇ ਤੇਰੀ ਪੂਜਾ ਕਰਾਂ। ਫੁੱਲ ਭਵਰੇ ਨੇ, ਪਹਿਲਾਂ ਜੂਠੇ ਕਰ ਦਿੱਤੇ ਨੇ। ਇਸੇ ਤਰ੍ਹਾਂ ਚਿੱਤ ਕੀਤਾ ਦੁੱਧ ਲਿਆ ਕੇ ਖੀਰ ਰਿੰਨ ਕੇ ਤੈਨੂੰ ਖਵਾਵਾਂ, ਪਰ ਦੁੱਧ ਤਾਂ ਪਹਿਲਾਂ ਹੀ ਬਛਰੇ ਨੇ, ਜੂਠਾ ਕਰ ਦਿੱਤਾ। ਭਗਤ ਨਾਮਦੇਵ ਜੀ ਨੇ ਵੀ ਇਹੀ ਸਿਧਾਂਤ ਬਖਸ਼ਿਆ ਵੀ ਮੈਂ ਜਿੱਧਰ ਵੀ ਜਾਵਾਂ ਉੱਧਰ ਤੇਰਾ ਨਿਵਾਸ ਹੈ, ਅਸਲ ਵਿੱਚ ਤੇਰੀ ਹੋਂਦ ਨੂੰ ਸਾਰੇ ਪਾਸੇ ਮੰਨ ਕੇ ਤੇਰੇ ਅੱਗੇ ਸਮਰਪਿਤ ਹੋ ਕੇ ਤੇਰੀ ਪੂਜਾ ਕੀਤੀ ਜਾ ਸਕਦੀ ਹੈ, ਇਹਨਾਂ ਤਰੀਕਿਆਂ ਨਾਲ ਅਸੀਂ ਤੇਰੀ ਪੂਜਾ ਨਹੀਂ ਕਰ ਸਕਦੇ। ਭਗਤ ਨਾਮਦੇਵ ਜੀ ਦੇ ਬਚਨ, ਆਨੀ ਲੇ ਕੁੰਭ ਭਰਾਈ ਲੇ ਉਦਕ ਠਾਕਰ ਕੋ ਇਸ਼ਨਾਨ ਕਰੋ, 42 ਲੱਖ ਜੀ ਜਲ ਮੈਂ ਹੋਤੇ ਬੀਠਲ ਭੈਲਾ ਕਾਏ ਕਰੋ, ਜਤਰ ਜਾਉ ਤਤ ਬੀਠਲ ਭੈਲਾ ਮਹਾ ਆਨੰਦ ਕਰੇ ਸਦਕੇਲਾ ਰਹਾਓ, ਆਨੀ ਲੇ ਫੂਲ ਪਰੋਈ ਲੇ ਮਾਲਾ ਠਾਕੁਰ ਕੀ ਹੋ ਪੂਜ ਕਰੋ, ਪਹਿਲਾਂ ਬਾਸ ਲਈ ਹੈ ਭਵਰੈ ਬੀਠਲ ਭੈਲੈ ਕਾਏ ਕਰੋ, ਆਨੀ ਲੇ ਦੂਧ ਰਧਾਈ ਲੇ ਖੀਰੰਗ ਠਾਕੁਰ ਕੋ ਨੈਵੇਦ ਕਰੋ, ਪਹਿਲਾਂ ਦੂਧ ਬਟਾਰਿਓ ਬਸ਼ਰੇ ਬੀਠਲ ਭੈਲਾ ਕਾਏ ਕਰੋ। ਭਗਤ ਨਾਮਦੇਵ ਜੀ ਕਹਿੰਦੇ ਦੁਨੀਆਂ ਦੇ ਲੋਕੋ, ਨਾ ਦੁੱਧ ਨਾਲ, ਨਾ ਪਾਣੀ ਨਾਲ, ਨਾ ਫੁੱਲਾਂ ਨਾਲ ਪੂਜਾ ਹੋ ਸਕਦੀ ਹੈ, ਉਹਦੀ ਪੂਜਾ ਕਰਨੀ ਕਿਵੇਂ ਹੈ? ਇਹ ਮੰਨ ਲਵੋ ਵੀ ਈਬੈ ਬੀਠਲ ਉਬੈ ਬੀਠਲ, ਬੀਠਲ ਬਿਨ ਸੰਸਾਰ ਨਹੀਂ, ਥਾਨ ਥਨੰਤਰ ਪ੍ਰਣਵੈ ਨਾਮਾ ਪੂਰ ਰਹੋ ਤੂੰ ਸਰਬਮਈ, ਵੀ ਤੂੰ ਹਰ ਥਾਂ 'ਤੇ ਵਿਆਪਕ ਹੈ, ਜਿੱਥੇ ਵੀ ਅਸੀਂ ਜਾਈਏ ਤੂੰ ਹਰ ਜਗ੍ਹਾ 'ਤੇ ਮੌਜੂਦ ਹੈ, ਉਹਦੀ ਹੋਂਦ ਨੂੰ ਸਰਬ ਵਿਆਪਕ ਮੰਨ ਕੇ ਉਹਦੇ ਅੱਗੇ ਸਮਰਪਿਤ ਹੋ ਕੇ ਉਹਦੀ ਪੂਜਾ ਕੀਤੀ ਜਾ ਸਕਦੀ ਹੈ। ਆ ਵੇਖੋ ਰਾਗੀ ਸਿੰਘ ਬਸੰਤ ਰਾਗ ਵਿੱਚ ਸ਼ਬਦ ਪੜ੍ਹਦੇ ਨੇ, ਅਤੇ ਕਈ ਵਾਰ ਭਗਤ ਰਾਮਾਨੰਦ ਜੀ ਜਿਨ੍ਹਾਂ ਦਾ ਇੱਕੋ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਉਹ ਵੀ ਸ਼ਬਦ ਸਾਨੂੰ ਸਰਵਣ ਕਰਾਇਆ ਜਾਂਦਾ, ਕੱਤ ਜਾਈਐ ਰੇ ਘਰ ਲਾਗੋ ਰੰਗ, ਮੇਰਾ ਚਿੱਤ ਨਾ ਚੱਲੈ ਮਨ ਭਇਓ ਪੰਗ। ਉਹਦੇ ਵਿੱਚ ਵੀ ਭਗਤ ਰਾਮਾਨੰਦ ਜੀ ਨੇ ਇਹੀ ਜ਼ਿਕਰ ਕੀਤਾ ਵੀ ਮੈਂ ਘਰ ਛੱਡ ਕੇ ਬਾਹਰ ਕਿਉਂ ਜਾਵਾਂ, ਕਿਉਂਕਿ ਮੇਰੇ ਹਿਰਦੇ ਵਿੱਚ ਹੀ ਪ੍ਰੇਮ ਦਾ ਰੰਗ ਲੱਗ ਗਿਆ। ਕਹਿੰਦੇ ਇੱਕ ਦਿਨ ਮੇਰੇ ਮਨ ਵਿੱਚ ਖਿਆਲ ਆਇਆ ਕਿ ਮੈਂ ਵੀ ਕੋਈ ਚੰਦਨ ਆਦਿਕ, ਅਤਰ ਆਦਿਕ, ਸੁਗੰਧੀ ਵਾਲੀਆਂ ਵਸਤੂਆਂ ਰਾਹੀਂ ਪਰਮਾਤਮਾ ਦੀ ਪੂਜਾ ਕਰਾਂ। ਕਹਿੰਦੇ ਮੈਂ ਜਿੱਥੇ ਵੀ ਗਿਆ ਹਰ ਥਾਂ 'ਤੇ ਮੈਨੂੰ ਪਰਮਾਤਮਾ ਵਿਆਪਕ ਨਜ਼ਰ ਆਇਆ, ਇਸ ਕਰਕੇ ਪਰਮਾਤਮਾ ਦੀ ਪੂਜਾ ਉਹਨੂੰ ਸਮਰਪਿਤ ਹੋ ਕੇ ਕੀਤੀ ਜਾ ਸਕਦੀ ਹੈ। ਭਗਤ ਰਾਮਾਨੰਦ ਜੀ ਦੇ ਬਚਨ ਨੇ, ਕੱਤ ਜਾਈਐ ਰੇ ਘਰ ਲਾਗੋ ਰੰਗ, ਮੇਰਾ ਚਿੱਤ ਨਾ ਚੱਲੈ ਮਨ ਭਇਓ ਭੰਗ, ਏਕ ਦਿਵਸ ਮਨ ਭਈ ਉਮੰਗ, ਘਸ ਚੂਆ ਚੰਦਨ ਬਹੁ ਸੁਗੰਧ, ਪੂਜਨ ਚਾਲੀ ਬ੍ਰਹਮ ਠਾਏ, ਸੋ ਬ੍ਰਹਮ ਬਤਾਇਓ ਗੁਰਮਨ ਹੀ ਮਾਹੇ, ਜਹਾਂ ਜਾਈਐ ਤੈ ਜਲ ਪਖਾਨ, ਤੂੰ ਪੂਰ ਰਹੋ ਹੈ ਸਭ ਸਮਾਨ, ਵੇਦ ਪੁਰਾਨ ਸਭ ਦੇਖੇ ਜੋਏ, ਊਹਾਂ ਤਉ ਜਾਈਐ ਜੋ ਈਹਾਂ ਨਾ ਹੋਏ। ਇਸ ਕਰਕੇ ਭਗਤ ਰਾਮਾਨੰਦ ਜੀ ਨੇ ਬਚਨ ਕਹੇ ਕਿ ਸਤਿਗੁਰ ਮੈਂ ਬਲਹਾਰੀ ਤੋਰ, ਜਿਨ ਸਕਲ ਬਿਕਲ ਭ੍ਰਮ ਕਾਟੇ ਮੋਰ, ਰਾਮਾਨੰਦ ਸਵਾਮੀ ਰਮਤ ਬ੍ਰਹਮ, ਗੁਰ ਕਾ ਸ਼ਬਦ ਕਾਟੈ ਕੋਟ ਕਰਮ। ਸਮੁੱਚੇ ਭਗਤਾਂ ਨੇ ਇੱਕੋ ਸੁਰ ਵਿੱਚ ਹੋ ਕੇ ਸਾਨੂੰ ਇਹ ਸਮਝਾਇਆ ਵੀ ਇੱਕ ਰੱਬ ਦੀ ਪੂਜਾ ਕਰਨੀ ਹੈ ਅਤੇ ਉਹਦੀ ਪੂਜਾ ਕੋਈ ਕਰਮ ਕਾਂਡ ਨਹੀਂ, ਕਿਉਂਕਿ ਜਗਤ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਨੇ ਕਿ ਅਸਲ ਵਿੱਚ ਤੇਰਾ ਨਾਮ ਕਰੀ ਚਨਨਾਠੀਆ, ਜੇ ਮਨ ਉਰਸਾ ਹੋਏ ਕਰਨੀ ਕੁੰਗੂ ਜੇ ਰਲੈ। ਜੇ ਕਿਤੇ ਸਾਡੇ ਜੀਵਨ ਵਿੱਚ ਤੇਰਾ ਨਾਮ ਚੰਦਨ ਬਣ ਜਾਵੇ, ਮਨ ਉਹ ਸਿਲ ਬਣ ਜਾਵੇ ਜਿੱਤੇ ਲੋਕੀ ਚੰਦਨ ਰਗੜਦੇ ਨੇ, ਜੇ ਕਿਤੇ ਸਾਡੀ ਉੱਚੀ ਕਰਨੀ ਕੁੰਗੂ ਬਣ ਜਾਵੇ ਤੇ ਸੱਚਮੁੱਚ ਅਸੀਂ ਹਿਰਦੇ ਘਰ ਵਿੱਚ ਤੇਰੀ ਪੂਜਾ ਕਰ ਸਕਦੇ ਹਾਂ। ਪੂਜਾ ਕੀਚੈ ਨਾਮ ਧਿਆਈਐ, ਬਿਨ ਨਾਮੈ ਪੂਜ ਨਾ ਹੋਏ। ਤੇਰੀ ਪੂਜਾ ਦਾ ਇੱਕੋ ਇੱਕ ਤਰੀਕਾ ਹੈ ਕਿ ਅਸੀਂ ਤੇਰੇ ਸਿਮਰਨ ਵਿੱਚ ਜੁੜ ਜਾਈਏ, ਤੇਰੀ ਬੰਦਗੀ ਵਿੱਚ ਜੁੜ ਜਾਈਏ, ਕਿਸੇ ਹੋਰ ਧਨ ਦੌਲਤ ਨਾਲ, ਜਾਂ ਆਪਾਂ ਕਹੀਏ ਵੀ ਸਾਨੂੰ ਜਪਿਆ ਜਪਾਇਆ ਨਾਮ ਕੀਤਾ ਕਰਾਇਆ ਪਾਠ, ਜਾਂ ਸਾਨੂੰ ਕਿਤਿਓਂ ਖਰੀਦਿਆ ਧਰਮ ਮਿਲ ਜਾਵੇ। ਦੋ ਉਦਾਹਰਨਾਂ ਸਾਡੇ ਸਾਹਮਣੇ ਨੇ, ਭਗਤ ਪ੍ਰਹਲਾਦ ਪੁੱਤਰ ਹੈ, ਪਰ ਉਹ ਜਿਹੜਾ ਧਰਮ ਆਪਣੇ ਕੋਲ ਹੈ ਉਹ ਪਿਤਾ ਹਰਨਾਕਸ਼ ਨੂੰ ਨਹੀਂ ਦੇ ਸਕਿਆ, ਕਿਉਂਕਿ ਧਰਮ ਦਿੱਤਾ ਨਹੀਂ ਜਾਂਦਾ, ਧਰਮ ਤਾਂ ਕਮਾਇਆ ਜਾਂਦਾ। ਸਤਿਗੁਰੂ ਜੀ ਸਮਰੱਥ ਸਨ, ਪਰ ਪ੍ਰਿਥੀ ਚੰਦ, ਧੀਰ ਮੱਲ, ਰਾਮ ਰਾਏ ਇਹ ਗੁਰੂ ਕੇ ਪੁੱਤ ਪੋਤਰੇ ਸਨ, ਇਹ ਸਮਰੱਥ ਸਤਿਗੁਰੂ ਤੋਂ ਧਰਮ ਲੈ ਨਾ ਸਕੇ। ਧਰਮ ਦਿੱਤਾ ਨਹੀਂ ਜਾਂਦਾ ਵੀ ਆਪਾਂ ਕਹੀਏ ਵੀ ਕੀਤਾ ਕਰਾਇਆ ਪਾਠ ਮਿਲ ਜੇ, ਕੀਤੀ ਕਰਾਈ ਪੂਜਾ ਮਿਲ ਜੇ, ਜਪਿਆ ਜਪਾਇਆ ਨਾਮ ਮਿਲ ਜੇ ਅਤੇ ਆਪਾਂ ਇਹ ਸਾਰਾ ਕੁਝ ਖਰੀਦ ਲਈਏ। ਨਹੀਂ, ਇਵੇਂ ਨਹੀਂ। ਨਾ ਤੂੰ ਆਵੈਂ ਵਸ ਬਹੁਤ ਕਿਣਾਵਣੇ, ਨਾ ਤੂੰ ਆਵੈਂ ਵਸ ਵੇਦ ਪੜ੍ਹਾਵਣੇ, ਨਾ ਤੂੰ ਆਵੈਂ ਵਸ ਧਰਤੀ ਧਾਈਐ, ਨਾ ਤੂੰ ਆਵੈਂ ਵਸ ਤੀਰਥ ਨਹਾਈਐ, ਨਾ ਤੂੰ ਆਵੈਂ ਵਸ ਕਿਤੇ ਸਿਆਣ ਪੈ, ਨਾ ਤੂੰ ਆਵੈਂ ਵਸ ਬਹੁਤਾ ਦਾਨ ਦੇ, ਸਭ ਕੋ ਤੇਰਾ ਵਸ ਅਗੰਮ ਅਗੋਚਰਾ, ਤੂੰ ਭਗਤਾਂ ਕਹਿ ਵਸ ਭਗਤਾਂ ਤਾਣ ਤੇਰਾ। ਭਗਤਾਂ ਨੇ ਪ੍ਰੇਮ ਨਾਲ ਸਮਰਪਿਤ ਹੋ ਕੇ ਪਰਮਾਤਮਾ ਨੂੰ ਪ੍ਰਾਪਤ ਕੀਤਾ। ਆਓ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਤਿਗੁਰੂ ਜੀ ਦੇ ਬਖਸ਼ਿਸ਼ ਕੀਤੇ ਹੋਏ ਪਾਵਨ ਗੁਰ ਸ਼ਬਦ ਦੀ ਵਿਚਾਰ ਨਾਲ ਜੁੜਨਾ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਗੂਜਰੀ ਸ੍ਰੀ ਰਵਿਦਾਸ ਜੀ ਕੇ ਪਦੇ ਘਰ ਤੀਜਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਗੁਜਰੀ ਰਾਗ ਵਿੱਚ 15 ਭਗਤਾਂ ਵਿੱਚੋਂ ਭਗਤ ਰਵਿਦਾਸ ਜੀ ਦੇ ਇਹ ਅੰਮ੍ਰਿਤਮਈ ਬਚਨ ਹਨ, ਜਿਸ ਉੱਪਰ ਸਿਰਲੇਖ ਹੈ ਕਿ ਪਦਾ ਭਗਤ ਰਵਿਦਾਸ ਜੀ ਦਾ ਗੁਜਰੀ ਰਾਗ ਵਿੱਚ ਉਚਾਰਨ ਕੀਤਾ ਹੋਇਆ। ਤੀਸਰੇ ਘਰ ਵਿੱਚ ਇਸ ਸ਼ਬਦ ਨੂੰ ਗਾਉਣ ਵੇਲੇ ਗਾਇਨ ਕਰਨ ਦੀ ਹਦਾਇਤ ਹੈ। ਉੱਪਰ ਮੰਗਲਾਚਰਨ ਹੈ ਕਿ ਪਰਮਾਤਮਾ ਇੱਕ ਸਰਬ ਵਿਆਪਕ ਸਤ ਸਰੂਪ ਹੋਣ ਕਰਕੇ ਉਹ ਸੱਚੇ ਗੁਰੂ ਦੀ ਕਿਰਪਾ ਗੁਰਪ੍ਰਸਾਦ ਦੁਆਰਾ ਹੀ ਪ੍ਰਾਪਤ ਹੋ ਸਕਦਾ।
ਦੁੱਧ ਤਾਂ ਬਛਰੈ ਥਨਹੁ ਬਿਟਾਰਿਓ।
ਹੇ ਭਾਈ, ਦੁੱਧ ਤਾਂ ਵਛੇ ਨੇ, ਥਣਾਂ ਤੋਂ ਪਹਿਲਾਂ ਹੀ ਜੂਠਾ ਕਰ ਦਿੱਤਾ ਜਦੋਂ ਉਹ ਆਪਣੀ ਮਾਂ ਗਊ ਕੋਲ ਜਾ ਕੇ ਦੁੱਧ ਚੁੰਘਦਾ ਹੈ।
ਫੂਲ ਭਵਰ ਜਲ ਮੀਨ ਬਿਗਾਰਿਓ।
ਤੇ ਜਿਹੜੇ ਫੁੱਲ ਨੇ ਉਹਨਾਂ ਨੂੰ ਭੌਰੇ ਨੇ ਜੂਠਾ ਕੀਤਾ ਹੋਇਆ, ਤੇ ਮਛਲੀ ਜਿਹੜੀ ਹੈ ਉਹਨੇ ਪਾਣੀ ਵਿਗਾੜ ਦਿੱਤਾ, ਪਾਣੀ ਜੂਠਾ ਕਰ ਦਿੱਤਾ, ਕਿਉਂਕਿ ਉਹ ਹਰ ਵੇਲੇ ਪਾਣੀ ਵਿੱਚ ਰਹਿੰਦੀ ਹੈ ਤੇ ਇਹਨਾਂ ਪਾਣੀ ਵਾਲੇ ਜੀਵਾਂ ਦੀਆਂ ਸਾਰੀਆਂ ਕਿਰਿਆਵਾਂ ਜਿਹੜੀਆਂ ਨੇ ਪਾਣੀ ਵਿੱਚ ਹੀ ਹੁੰਦੀਆਂ ਨੇ। ਇਸ ਕਰਕੇ ਨਾ ਪਾਣੀ ਸੁੱਚਾ ਹੈ, ਨਾ ਫੁੱਲ ਸੁੱਚਾ ਹੈ, ਨਾ ਦੁੱਧ ਸੁੱਚਾ ਹੈ। ਇਹ ਮੇਰੇ ਮਾਲਕ, ਜੇ ਇਹ ਕਰਮਕਾਂਡੀ ਲੋਕ ਦਾਅਵਾ ਕਰਦੇ ਨੇ ਵੀ ਆਹ ਕੰਮ ਕੀਤਿਆਂ ਤੇਰੀ ਪੂਜਾ ਹੋ ਸਕਦੀ ਹੈ ਦੁੱਧ ਨਾਲ, ਫੁੱਲਾਂ ਨਾਲ, ਪਾਣੀ ਨਾਲ, ਤੇ ਫਿਰ ਮੈਂ ਤੇਰੀ ਪੂਜਾ ਕਿਵੇਂ ਕਰਾਂਗਾ।
ਮਾਈ ਗੋਬਿੰਦ ਪੂਜਾ ਕਹਾਂ ਲੈ ਚੜਾਵੋ।
ਗੁਰਬਾਣੀ ਵਿੱਚ ਜਿਵੇਂ ਸ਼ਬਦ ਭਾਈ ਵਰਤਿਆ, ਮਾਈ ਵਰਤਿਆ, ਇਹ ਸਾਰੇ ਸ਼ਬਦ ਜਗਿਆਸੂ ਨੂੰ ਸੰਬੋਧਨ ਕੀਤੇ ਨੇ। ਭਾਵੇਂ ਭਾਈ ਦਾ ਅਰਥ ਹੋਵੇਗਾ ਹੇ ਭਰਾ, ਮਾਈ ਦਾ ਅਰਥ ਹੋਵੇਗਾ ਹੇ ਮਾਂ, ਪਰ ਅਸਲ ਵਿੱਚ ਇਹਦੇ ਅਰਥ ਨੇ ਹੇ ਜਗਿਆਸੂ ਜਨ, ਹੇ ਮਾਂ, ਫਿਰ ਮੈਂ ਪਰਮਾਤਮਾ ਦੀ ਪੂਜਾ ਕਰਨ ਵਾਸਤੇ ਜਿਹੜਾ ਸੁੱਚਾ ਫੁੱਲ ਹੈ, ਸੁੱਚਾ ਪਾਣੀ ਹੈ, ਸੁੱਚਾ ਦੁੱਧ ਹੈ, ਮੈਂ ਉਹ ਕਿੱਥੋਂ ਲਿਆ ਕੇ ਚੜ੍ਹਾਵਾਂ? ਜੇ ਸੱਚਮੁੱਚ ਪਾਣੀ ਨਾਲ, ਫੁੱਲਾਂ ਨਾਲ, ਦੁੱਧ ਨਾਲ ਹੀ ਪੂਜਾ ਹੁੰਦੀ ਹੋਵੇ।
ਅਵਰ ਨਾ ਫੂਲ ਅਨੂਪਨ ਪਾਵ।
ਹੋਰ ਸੰਸਾਰ ਦੇ ਵਿੱਚ ਕੋਈ ਐਸੇ ਸੁੱਚੇ ਫੁੱਲ ਨਹੀਂ ਕਿ ਮੈਂ ਉਸ ਉਪਮਾ ਰਹਿਤ ਸੁੰਦਰ ਪਰਮਾਤਮਾ ਨੂੰ ਭੇਟ ਕਰਕੇ ਉਹਦੀ ਪੂਜਾ ਕਰ ਸਕਾਂ, ਤੇ ਜੇ ਮੈਨੂੰ ਅਜਿਹੀ ਸਮੱਗਰੀ ਨਾ ਮਿਲੇ ਤੇ ਫਿਰ ਅਨੂਪ ਨਾ ਪਾਵਾਂ, ਉਸ ਅਨੂਪਮ ਉਪਮਾ ਰਹਿਤ ਉਸ ਸੁੰਦਰ ਪਰਮਾਤਮਾ ਨੂੰ ਮੈਂ ਫਿਰ ਕਿਵੇਂ ਪਾਵਾਂ? ਭਾਅ ਫਿਰ ਤੇ ਮੈਂ ਨਹੀਂ ਪਾ ਸਕਦਾ। ਜਿਵੇਂ ਅੱਜ ਵੀ ਕੋਈ ਕਵੇ ਵੀ ਜੇ ਭਾਈ ਤੁਸੀਂ ਸਾਡੇ ਧੜੇ ਦੇ ਮੁਤਾਬਕ ਪੂਜਾ ਕਰੋਗੇ, ਸਿੱਖੀ ਕਮਾਓਗੇ, ਫਿਰ ਗੁਰੂ ਦੀ ਖੁਸ਼ੀ ਹੋਵੇਗੀ, ਤੇ ਸਿੱਖ ਅੰਦਰੋਂ ਤੜਫ ਕੇ ਬੋਲੇਗਾ ਮਾਲਕ ਜੀ ਮੇਰਾ ਤੇ ਉਹ ਧੜਾ ਹੈ ਹੀ ਨਹੀਂ, ਫਿਰ ਕੀ ਤੁਸੀਂ ਮੈਨੂੰ ਨਹੀਂ ਮਿਲੋਗੇ? ਨਹੀਂ, ਪਰ ਤੂੰ ਤਾਂ ਧੜਿਆਂ ਵਿੱਚ ਆਉਂਦਾ ਹੀ ਨਹੀਂ, ਤੇਰੀ ਤਾਂ ਪੂਜਾ ਸਮਰਪਿਤ ਹੋ ਕੇ ਕੀਤੀ ਜਾ ਸਕਦੀ ਹੈ। ਆਪਣ ਬਾਪੈ ਨਾਹੀਂ ਕਿਸੇ ਕੋ ਭਾਵਨ ਕੋ ਹਰ ਰਾਜਾ। ਤੂੰ ਕਿਸੇ ਦਾ ਨਿੱਜੀ ਪਿਓ ਨਹੀਂ ਵੀ ਕੋਈ ਵਸੀਅਤ ਕਰਾ ਲਵੇ ਵੀ ਇਹ ਸਾਡੇ ਨਾਲ ਹੀ ਸੰਬੰਧਿਤ ਹੈ, ਜਿਹੜਾ ਭਾਵਨਾ ਨਾਲ ਤੈਨੂੰ ਸਮਰਪਿਤ ਹੋ ਕੇ ਯਾਦ ਕਰੇਗਾ ਤੂੰ ਤੇ ਉਹਦਾ ਹੀ ਹੈ। ਇਹੀ ਕਾਰਨ ਕਿ ਜਦੋਂ ਗੁਰੂ ਕਲਗੀਧਰ ਪਾਤਸ਼ਾਹ ਤਲਵੰਡੀ ਸਾਬੋ ਤਖ਼ ਦਮਦਮਾ ਸਾਹਿਬ ਦੀ ਧਰਤੀ 'ਤੇ ਪਹੁੰਚੇ, ਚੌਧਰੀ ਡੱਲੇ ਨੇ ਬੜੀ ਸੇਵਾ ਕੀਤੀ, ਇੱਥੇ ਤੱਕ ਕਿ ਸੂਬਾ ਸਰਹੰਦ ਪਿੱਛਾ ਕਰਦਾ ਹੋਇਆ ਉੱਥੇ ਤੱਕ ਵੀ ਪਹੁੰਚਿਆ। ਉਹਨੇ ਇੱਕ ਪੱਤਰ ਲਿਖਿਆ ਵੀ ਹੁਣ ਰਿਆਸਤ ਬਦਲ ਗਈ ਹੈ ਅਤੇ ਮੈਨੂੰ ਅੱਗੇ ਆਉਣ ਦੀ ਇਜਾਜ਼ਤ ਦਿੱਤੀ ਜਾਵੇ, ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਸਰਕਾਰ ਦੇ ਬਾਗੀ ਨੇ ਇਹਨਾਂ ਨੂੰ ਆਪਣੇ ਕੋਲ ਰੱਖਣਾ, ਇਹ ਬਹੁਤ ਵੱਡਾ ਖਤਰਾ ਹੈ। ਪਰ ਭਾਈ ਡੱਲੇ ਨੇ ਅੱਗੋਂ ਮੋੜਵਾਂ ਜਵਾਬ ਦਿੱਤਾ ਕਿ ਮੇਰੇ ਸਤਿਗੁਰੂ ਨੇ ਜਿਸ ਕਿਸੇ ਨੇ ਵੀ ਇਹਨਾਂ ਵੱਲ ਕੈੜੀ ਅੱਖ ਕਰਕੇ ਵੇਖਿਆ ਮੈਂ ਅੱਖ ਕੱਢ ਕੇ ਰੱਖ ਦਿਆਂਗਾ। ਇੰਨੀ ਜੁਰਤ ਸੀ, ਸੱਚਮੁੱਚ ਸਤਿਗੁਰੂ ਦੀ ਸੇਵਾ ਦੇ ਵਿੱਚ ਹਾਜ਼ਰ ਹੋਇਆ। ਪਰ ਜਦੋਂ ਗੁਰੂ ਕਲਗੀਧਰ ਪਾਤਸ਼ਾਹ ਨੂੰ ਬੇਨਤੀ ਕੀਤੀ, ਪਾਤਸ਼ਾਹ ਪਰਮਾਤਮਾ ਦੇ ਚਰਨਾਂ ਵਿੱਚ ਪੀੜੀ ਜਿੰਨੀ ਥਾਂ ਲੈ ਦਿਓ, ਸਾਹਿਬ ਕਹਿਣ ਲੱਗੇ ਤੂੰ ਚੌਧਰੀ ਹੈ, ਛੋਟਾ ਰਾਜਾ ਹੈ ਇਸ ਇਲਾਕੇ ਦਾ, ਤੇਰੇ ਮਨ ਅੰਦਰ ਇਹ ਭਾਵਨਾ ਹੈ ਵੀ ਤੈਨੂੰ ਪੀੜੀ ਜਿੰਨੀ ਥਾਂ ਚਾਹੀਦੀ ਹੈ। ਪਰ ਭਾਈ ਡੱਲਿਆ, ਹੁਣ ਤੱਕ ਜੋ ਕੁਝ ਤੂੰ ਅਰਪਣ ਕੀਤਾ ਉਹ ਦੁਨਿਆਵੀ ਹੈ, ਅਤੇ ਦੁਨਿਆਵੀ ਕਰੰਸੀ ਨਾਲ ਦੁਨਿਆਵੀ ਵਸਤੂਆਂ ਖਰੀਦੀਆਂ ਜਾ ਸਕਦੀਆਂ ਨੇ। ਜੇ ਰੂਹਾਨੀਅਤ ਲੈਣੀ ਹੈ, ਜੇ ਪਰਮਾਤਮਾ ਦੇ ਚਰਨਾਂ ਵਿੱਚ ਥਾਂ ਲੈਣੀ, ਫਿਰ ਗੁਰੂ ਨੂੰ ਮਨ ਅਰਪਣ ਕਰ ਅੰਮ੍ਰਿਤ ਛੱਕ। ਫਿਰ ਉਹ ਚੌਧਰੀ ਡੱਲੇ ਤੋਂ ਅੰਮ੍ਰਿਤ ਛੱਕ ਕੇ ਬਾਬਾ ਡੱਲ ਸਿੰਘ ਬਣਿਆ, ਅਤੇ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਨੇ ਉਹਦੇ 'ਤੇ ਕਿਰਪਾ ਕਰਕੇ ਨਵਾਜਿਆ ਸੀ। ਆਹ ਵੇਖੋ, ਘੱਲੂਘਾਰਿਆਂ ਦੇ ਸਮੇਂ, ਭਾਵੇਂ ਕਿ 1746 ਵਿੱਚ ਛੋਟਾ ਘੱਲੂਘਾਰਾ ਹੋਇਆ, 1762 ਦੇ ਵਿੱਚ ਵੱਡਾ ਘੱਲੂਘਾਰਾ ਮਲੇਰਕੋਟਲੇ ਦੇ ਨੇੜੇ ਕੁੱਪਰ ਹੀੜਾ ਕੁੱਪ ਨਾਮ ਦੇ ਸਥਾਨ 'ਤੇ, ਗੁਰੂ ਕੇ ਸਿੱਖ ਭਾਵਨਾ ਨਾਲ ਸਤਿਗੁਰੂ ਨੂੰ ਆਪਾਂ ਸਮਰਪਿਤ ਹੋ ਕੇ ਸਿੱਖੀ ਕਮਾਉਂਦੇ ਸਨ, ਅਤੇ ਇਹਦੇ ਬਦਲੇ ਭਾਵੇਂ ਉਹਨਾਂ ਦੀਆਂ ਜਾਨਾਂ ਵੀ ਚਲੀਆਂ ਗਈਆਂ, ਪਰ ਉਹਨਾਂ ਨੂੰ ਇੱਕ ਵਿਸ਼ਵਾਸ ਸੀ ਕਿ ਦੇਹੀ ਕਿਸਕੀ ਵਾਪਰੀ, ਸਿੱਖੀ ਜੇ ਸਾਬਤ ਹੋਏ ਦੇਹ ਤੋਂ ਆਵਣ ਜਾਣ ਹੈ, ਸਿੱਖੀ ਲੱਭੈ ਕਿਮ ਹੋਏ, ਕਿਉਂਕਿ ਸਿੱਖੀ ਵੀ ਧਰਮ ਵੀ ਪੈਸਿਆਂ ਨਾਲ ਨਹੀਂ ਸਮਰਪਿਤ ਹੋ ਕੇ ਪ੍ਰਾਪਤ ਕੀਤਾ ਜਾ ਸਕਦਾ। ਔਰ ਉਸ ਵੇਲੇ ਇੱਕ ਨਾਰਾ ਦਿੱਤਾ ਸੀ ਪੁਰਾਤਨ ਗੁਰਸਿੱਖਾਂ ਨੇ, ਮਿਸਲ ਵੰਡ ਅਬ ਕਬੂ ਨਾ ਪਾਵੋ, ਲੜ ਤੁਰ ਤੁਰ ਲੜ ਪੰਥ ਬਚਾਵੋ, ਤੁਰ ਤੁਰ ਲੜੋ ਅਤੇ ਲੜ ਲੜ ਤੁਰੋ। ਵੇਖੋ, ਇੱਕੋ ਦਿਨ ਵੱਡੇ ਘੱਲੂਘਾਰੇ ਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਨੇ ਤਕਰੀਬਨ 30,000 ਦੇ ਕਰੀਬ ਜਿਹੜੇ ਸਿੱਖ ਸਨ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਸੀ। ਪਰ ਭਾਵਨਾ ਸੀ ਗੁਰੂ ਨੂੰ ਸਮਰਪਿਤ ਹੋ ਕੇ ਆਪਣਾ ਆਪ ਉਹਨਾਂ ਨੇ ਸਿੱਖੀ ਅਸੂਲਾਂ ਦੇ ਅਨੁਸਾਰ ਜੀਵਨ ਦੇ ਵਿੱਚ ਕੁਰਬਾਨੀ ਦਾ ਜਜ਼ਬਾ ਰੱਖ ਕੇ ਜਦੋਂ ਸ਼ਹੀਦੀਆਂ ਦਿੱਤੀਆਂ, ਸਭ ਕੁਝ ਕੁਰਬਾਨ ਕਰ ਦਿੱਤਾ, ਅਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਵਿਚਾਰਧਾਰਾ, ਇੱਕ ਤਾਂ ਉਹ ਵੀ ਜਿਹੜੇ ਲੋਕ ਧਰਮ ਨੂੰ ਪੂਜਾ ਨੂੰ ਪੈਸੇ ਨਾਲ ਜੋੜਦੇ ਨੇ, ਸਾਹਿਬ ਨੇ ਖੰਡਨ ਕੀਤਾ, ਪੂਜਾ ਅਰਚਾ ਬੰਧਨ ਡੰਡਾਉਤ ਖੱਟ ਕਰਮਾਂ ਰਤ ਰਹਿਤਾ, ਹਉ ਹਉ ਕਰਤ ਬੰਧਨ ਮੈਂ ਪਰਿਆ, ਨੈ ਮਿਲੀਐ ਇਹ ਜੁਗਤਾ। ਵੀ ਮੇਰੇ ਕੋਲ ਇੰਨਾ ਧਨ, ਮੈਂ ਤੇ ਧਰਮ ਨੂੰ ਵੀ ਧਨ ਨਾਲ ਖਰੀਦ ਸਕਦਾ, ਜੋ ਵੀ ਕਵਾਂ ਮੈਂ ਪੈਸੇ ਨਾਲ ਕਰਵਾ ਸਕਦਾ। ਕਹਿੰਦੇ ਕੋਟ ਕਰਮ ਕਰੈ ਹਉ ਧਾਰੇ, ਸ਼ਰਮ ਪਾਵੈ ਸਗਲੇ ਬਿਰਥਾਰੇ। ਕਰੋੜਾਂ ਕਰਮ ਕਰਕੇ ਹੰਕਾਰ ਕਰ ਲਿਆ ਵੀ ਵੇਖੋ ਮੈਂ ਤੇ ਪੈਸੇ ਨਾਲ ਕੀਤੀ ਕਰਾਈ ਪੂਜਾ ਲੈ ਲਈ, ਜਪਿਆ ਜਪਾਇਆ ਨਾਮ ਲੈ ਲਿਆ, ਮੈਂ ਤਾਂ ਕਮਾਇਆ ਹੋਇਆ ਧਰਮ ਖਰੀਦ ਲਿਆ। ਪਰ ਸਾਹਿਬ ਕਹਿੰਦੇ ਨੈ ਮਿਲੀ ਹੈ ਇਹ ਜੁਗਤਾ, ਇਸ ਤਰੀਕੇ ਨਾਲ ਉਹ ਨਹੀਂ ਮਿਲਦਾ। ਪੂਜਾ ਵਰਤ ਤਿਲਕ ਇਸ਼ਨਾਨਾ, ਪੁੰਨ ਦਾਨ ਬਹੁ ਦੈਨ, ਕਹੂੰਗ ਨਾ ਭੀਜੈ ਸੰਜਮ ਸਵਾਮੀ, ਬੋਲੈ ਮੀਠੇ ਬੈਨ, ਪ੍ਰਭ ਜੀ ਕੋ ਨਾਮ ਜਪਤ ਮਨ ਚੈਨ, ਬਹੁ ਪ੍ਰਕਾਰ ਖੋਜੈ ਸਭ ਤਾਂ ਕੋ ਬਿਖਮ ਨ ਜਾਈ ਲੈਨ, ਵਿਖਾਵੇ ਵਾਲਾ ਜਾਪ ਤਾਪ ਭਰਮਨ ਬਸਦਾ ਕਰ, ਉਰਧ ਤਾਪ ਲੈ ਗੈਨ, ਇਹ ਬਿਦ ਨੈ ਪਤੀਆਨੋ ਠਾਕਰ, ਜੋਗ ਜੁਗਤ ਕਰ ਜੈਨ, ਤੇ ਫਿਰ ਮਿਲੇਗਾ ਕਿਵੇਂ ਅੰਮ੍ਰਿਤ ਨਾਮ ਨਿਰਮੋਲਕ ਹਰ ਜਸ, ਤਿੰਨ ਪਾਇਓ ਜਿਸ ਕਿਰਪੈਨ, ਸਾਧ ਸੰਗ ਰੰਗ ਪ੍ਰਭ ਭੇਟੈ, ਨਾਨਕ ਸੁਖ ਜਨ ਰੈਨ। ਆਹ ਅਵਸਥਾ ਜਿਨ੍ਹਾਂ ਦੇ ਕੋਲ ਹੈ, ਸਾਹਿਬ ਕਹਿੰਦੇ ਇੱਕ ਪਾਸੇ ਤਾਂ ਧਨ ਦੌਲਤ ਨਾਲ ਖਰੀਦੀਆਂ ਹੋਈਆਂ ਕੀਮਤੀ ਵਸਤੂਆਂ ਅਰਪਣ ਕਰਨੀਆਂ, ਅਤੇ ਦੂਸਰੇ ਪਾਸੇ ਮਨ ਸੰਪਟ ਜਿਤ ਸਤ ਸਰ ਨਾਵਣ, ਭਾਵਨ ਪਾਤੀ ਤ੍ਰਿਪਤ ਕਰੇ, ਪੂਜਾ ਪ੍ਰਾਣ ਸੇਵਕ ਜੇ ਸੇਵੇ, ਇਨ ਬਿਦ ਸਾਹਿਬ ਰਪਤ ਰਵੇ। ਜਿਹੜਾ ਬੰਦਾ ਆਪਣੇ ਮਨ ਨੂੰ ਪੂਜਾ ਵਾਲੇ ਫੁੱਲ ਰੱਖਣ ਦਾ ਡੱਬਾ ਬਣਾ ਲਵੇ, ਜਿਹੜਾ ਆਪਣੇ ਮਨ ਵਿੱਚ ਪਰਮਾਤਮਾ ਦੇ ਗਿਆਨ ਦੇ ਫੁੱਲ ਪਰਮਾਤਮਾ ਨੂੰ ਅਰਪਣ ਕਰਨ ਵਾਸਤੇ ਰੱਖੇ, ਕਿਉਂਕਿ ਧਰਮ ਫੁੱਲ ਫਲ ਗਿਆਨ। ਜਦੋਂ ਸਾਡੀ ਜ਼ਿੰਦਗੀ ਵਿੱਚ ਧਰਮ ਆਵੇਗਾ, ਜਦੋਂ ਸਾਡੀ ਜ਼ਿੰਦਗੀ ਵਿੱਚ ਰੱਬ ਦਾ ਗਿਆਨ ਆਵੇਗਾ, ਇਹ ਅਸਲ ਵਿੱਚ ਫੁੱਲ ਅਤੇ ਫਲ ਨੇ। ਆ ਜਦੋਂ ਦੁੱਧ ਦੀ ਵੀ ਗੱਲ ਚੱਲੇਗੀ, ਸਾਹਿਬ ਨੇ ਸਪਸ਼ਟ ਕਰ ਦਿੱਤਾ ਕਿ ਦੁਨਿਆਵੀ ਦੁੱਧ ਨਾਲ ਤਾਂ ਤੇਰੀ ਪੂਜਾ ਨਹੀਂ ਹੋ ਸਕਦੀ। ਫਿਰ ਭਗਤਾਂ ਨੇ ਤੈਨੂੰ ਕਿਹੜਾ ਦੁੱਧ ਪਿਆਇਆ, ਜਾਂ ਅਸੀਂ ਤੈਨੂੰ ਕਿਹੜੇ ਦੁੱਧ ਦਾ ਅਰਪਣ ਕਰਕੇ ਤੇਰੀ ਪੂਜਾ ਕਰੀਏ? ਉਹ ਦੁੱਧ ਹੈ ਸ਼ੁਭ ਕਰਮਾਂ ਦਾ। ਭਾਂਡਾ ਧੋਏ ਬੈਸ ਧੂਪ ਦੇਵੋ, ਤਉ ਦੁੱਧੈ ਕੋ ਜਾਵੋ, ਦੂਧ ਕਰਮ ਫੁੱਨ ਸੁਰਤ ਸਮਾਇਣ ਹੋਏ, ਨਿਰਾਸ ਜਮਾਵੋ। ਹੇ ਭਾਈ, ਆਹ ਦੁੱਧ ਜਿਹੜਾ ਨਾ, ਜਦੋਂ ਹਿਰਦਾ ਰੂਪੀ ਰਸੋਈ ਵਿੱਚ ਸ਼ੁਭ ਕਰਮਾਂ ਦਾ ਭੋਜਨ ਪਕਾ ਕੇ ਅਰਦਾਸ ਕਰੋਗੇ, ਮਾਲਕ ਆਹ ਹਿਰਦਾ ਰੂਪੀ ਰਸੋਈ ਤਿਆਰ ਹੋ ਗਈ ਹੈ, ਸ਼ੁਭ ਕਰਮਾਂ ਦਾ ਭੋਜਨ ਤਿਆਰ ਹੈ, ਅਤੇ ਆ ਕੇ ਹੁਣ ਛਕ। ਫਿਰ ਕਹਾਂਗੇ ਕਰੀ ਪਾਕਸਲ ਸੋਚ ਪਵਿੱਤਰਾ, ਹੁਣ ਲਾਵੋ ਭੋਗ ਹਰ ਰਾਏ। ਆ ਦੁਨਿਆਵੀ ਭੁੱਖ ਤਾਂ ਉਹਨੂੰ ਹੈ ਹੀ ਨਹੀਂ, ਗੋਬਿੰਦ ਭਾਓ ਭਗਤ ਕਾ ਭੁੱਖਾ, ਉਹ ਭਾਓ ਭਗਤ ਦਾ ਪ੍ਰੇਮਾ ਭਗਤੀ ਦਾ ਭੁੱਖਾ ਹੈ। ਅਤੇ ਜਦੋਂ ਹਿਰਦੇ ਦੀ ਰਸੋਈ ਨੂੰ ਸੱਚਮੁੱਚ ਸ਼ੁਭ ਕਰਮਾਂ ਦੇ ਭੋਜਨ ਨਾਲ ਆਪਾਂ ਤਿਆਰ ਕਰਕੇ ਉਡੀਕਾਂਗੇ, ਅਤੇ ਉਹ ਹਿਰਦੇ ਰੂਪੀ ਰਸੋਈ ਵਿੱਚ ਆ ਕੇ ਸਾਨੂੰ ਪ੍ਰਵਾਨ ਕਰੇਗਾ। ਅਸਲ ਵਿੱਚ ਉਹ ਸ਼ੁਭ ਕਰਮਾਂ ਦਾ ਦੁੱਧ ਸੀ। ਖਿਮਾ ਧੀਰਜ ਕਰ ਗਊ ਲਵੇਰੀ, ਸਹਿਜੇ ਬਸ਼ਰਾ ਖੀਰ ਪੀਐ। ਕਹਿੰਦੇ ਖਿਮਾ ਅਤੇ ਧੀਰਜ, ਇਹਦੀ ਗਊ ਜਿਹੜੀ ਲਵੇਰਾ ਭਾਵ ਦੁੱਧ ਦੇਣ ਵਾਲੀ, ਅਤੇ ਫਿਰ ਸਹਿਜੇ ਬਸ਼ਰਾ ਖੀਰ ਪੀਐ, ਆਹ ਜੇ ਦੁੱਧ ਅਤੇ ਆਹ ਜੇ ਗਊ ਜਿਹੜਾ ਪਰਮਾਤਮਾ ਨੂੰ ਆਪਾਂ ਅਰਪਣ ਕਰਨਾ ਹੈ। ਇਸ ਕਰਕੇ ਜਿਹੜੇ ਘੱਲੂਘਾਰਿਆਂ ਦੇ ਦੌਰਾਨ ਆਪਾਂ ਵਾਰ ਗਏ, ਪੂਜਾ ਪ੍ਰਾਣ ਸੇਵਕ ਜੇ ਸੇਵੇ, ਸੱਚਮੁੱਚ ਜੇ ਪ੍ਰਾਣਾਂ ਦੀ ਬਾਜ਼ੀ ਵੀ ਲੱਗ ਗਈ ਅਤੇ ਗੁਰੂ ਨੂੰ ਸਮਰਪਿਤ ਹੋ ਕੇ, ਜੇ ਕਿਤੇ ਦੁਨਿਆਵੀ ਕਿਸੇ ਅਸੂਲ ਦੀ ਖਾਤਰ ਉਹਨਾਂ ਨੂੰ ਆਪਾਂ ਨਿਸ਼ਾਵਰ ਵੀ ਕਰਨਾ ਪਿਆ ਅਤੇ ਕਰ ਦਿੱਤਾ, ਜਿਉਂਦੇ ਜੀ ਵੀ ਉਹ ਆਪਣੇ ਮਾਲਕ ਅੱਗੇ ਸਮਰਪਿਤ ਹੋ ਗਏ। ਹੇ ਮਾਂ, ਜੇ ਆਹ ਕਰਮ ਕਾਂਡੀ ਦੇ ਕਹਿਣ ਮੁਤਾਬਕ ਦੁੱਧ ਨਾਲ ਫੁੱਲਾਂ ਨਾਲ ਪਾਣੀ ਨਾਲ ਤੇਰੀ ਪੂਜਾ ਹੁੰਦੀ ਤਾਂ ਮੈਂ ਕਿਵੇਂ ਪੂਜਾ ਕਰਦਾ? ਵੇਖੋ, ਭਗਤ ਰਵਿਦਾਸ ਅੰਦਰੋਂ ਇੱਕ ਜਜ਼ਬਾ ਸੰਸਾਰ ਦੇ ਸਾਹਮਣੇ ਰੱਖ ਰਹੇ ਨੇ ਵੀ ਦੂਧ ਤਾਂ ਬਸ਼ਰੈ ਥਨੋ ਬਟਾਰਿਓ, ਫੂਲ ਭਵਰ ਜਲ ਮੀਨ ਬਗਾਰਿਓ, ਮਾਈ ਗੋਬਿੰਦ ਪੂਜਾ ਕਹਾਂ ਲੈ ਚੜਾਵੋ, ਅਵਰ ਨਾ ਫੂਲ ਅਨੂਪ ਨਾ ਪਾਵੋ ਉਸ ਅਨੂਪਮ, ਉਪਮਾ ਰਹਿਤ ਸੁੰਦਰ ਪਰਮਾਤਮਾ ਨੂੰ ਫਿਰ ਮੈਂ ਨਹੀਂ ਪਾਵਾਂਗਾ। ਕਿਉਂਕਿ ਇਹ ਕਹਿੰਦੇ ਨੇ ਫੁੱਲ ਅਰਪਣ ਕਰੋ, ਦੁੱਧ ਅਰਪਣ ਕਰੋ, ਪਾਣੀ ਨਾਲ ਤੂੰ ਮਿਲਦਾ, ਅਤੇ ਇਹ ਚੀਜ਼ਾਂ ਤੇ ਸੁੱਚੀਆਂ ਹੈ ਹੀ ਨਹੀਂ, ਫਿਰ ਮੈਂ ਤੈਨੂੰ ਕਿਵੇਂ ਪ੍ਰਾਪਤ ਕਰਾਂਗਾ? ਰਹਾਓ ਦੇ ਸਤਿਗੁਰੂ ਜੀ ਨੇ ਪਾਵਨ ਪੰਕਤੀਆਂ ਕੇਂਦਰ ਕੀਤੀਆਂ, ਜਿਹਦਾ ਅਰਥ ਹੈ ਵਿਸ਼ਰਾਮ, ਠਹਿਰਾਓ।
ਮੈਲਾਗਰ ਬੇਰੇ ਹੈ ਭੁਯੰਗਾ,
ਮੈਲਾਗਰ ਦਾ ਅਰਥ ਹੈ ਮੱਲੇ ਪਰਬਤ ਉੱਪਰ ਉੱਗੇ ਹੋਏ ਚੰਦਨ ਦੇ ਬੂਟੇ। ਕਿ ਜੇ ਕੋਈ ਕਵੇ ਵੀ ਚੰਦਨ ਦੀ ਸੁਗੰਧੀ ਨਾਲ ਤੂੰ ਖੁਸ਼ ਹੁੰਦਾ, ਤੇ ਫਿਰ ਵੇਖੋ ਚੰਦਨ ਸ਼ੀਤਲ ਠੰਡਾ ਤੇ ਸੁਗੰਧੀ ਵਾਲਾ ਹੋਣ ਕਰਕੇ ਜਿਹੜੇ ਸੱਪ ਨੇ ਨਾ, ਉਹ ਚੰਦਨ ਨਾਲ ਹੀ ਲਿਪਟੇ ਪਏ ਨੇ, ਚੰਦਨ ਨੂੰ ਸੱਪ ਨੇ ਪਹਿਲਾਂ ਹੀ ਜੂਠਾ ਕਰ ਦਿੱਤਾ।
ਵੇਖ ਅੰਮ੍ਰਿਤ ਬਸੇ ਇੱਕ ਸੰਗਾ,
ਜ਼ਹਿਰ ਤੇ ਅੰਮ੍ਰਿਤ ਵੇਖੋ ਇੱਕ ਥਾਂ ਤੇ ਹੀ ਰਹਿ ਰਹੇ ਨੇ। ਇਹ ਭਾਵੇਂ ਉਦਾਹਰਨ ਚੰਦਨ ਤੇ ਸੱਪ ਦੀ ਹੈ ਚਾਹੇ ਸਮੁੰਦਰ ਦੀ ਹੈ, ਕਿ ਸਮੁੰਦਰ ਵਿੱਚੋਂ ਵੀ ਅੰਮ੍ਰਿਤ ਤੇ ਜ਼ਹਿਰ ਇੱਕੋ ਹੀ ਜਗ੍ਹਾ ਹਨ।
ਉਪਦੀਪ ਨਹੀਂ ਬੇਦਹਿ ਬਾਸਾ,
ਹੇ ਪ੍ਰਭੂ ਜੇ ਕੋਈ ਕਵੇ ਕਿ ਤੂੰ ਧੂਫ ਦੇਣ ਨਾਲ ਪ੍ਰਸੰਨ ਹੁੰਦਾ, ਤੂੰ ਦੀਵਾ ਜਗਾਉਣ ਨਾਲ ਪ੍ਰਸੰਨ ਹੁੰਦਾ, ਨਈ ਬੇਦਾ ਦਾ ਅਰਥ ਹੈ ਮੂਰਤੀ ਦੇ ਅੱਗੇ ਖਾਣ ਯੋਗ ਵਸਤੂਆਂ ਰੱਖਣੀਆਂ, ਤੇ ਬਾਸਾ ਦਾ ਅਰਥ ਹੈ ਸੁਗੰਧੀ। ਭਾਵ ਜੇ ਕੋਈ ਕਵੇ ਕਿ ਤੂੰ ਇਵੇਂ ਪ੍ਰਸੰਨ ਹੋਵੇਂਗਾ, ਤੇਰੀ ਪ੍ਰਾਪਤੀ ਇਵੇਂ ਹੋਵੇਗੀ,
ਕੈਸੇ ਪੂਜ ਕਰੇ ਤੇਰੀ ਦਾਸਾ,
ਫਿਰ ਤੇਰੇ ਦਾਸ ਤੇਰੀ ਕਿਵੇਂ ਪੂਜਾ ਕਰਨ? ਵੀ ਧੂਪ ਦੀਪ ਜਾਂ ਖਾਣ ਵਾਲੀਆਂ ਵਸਤੂਆਂ ਜਿਹੜੀਆਂ ਨੇ, ਇਹਨਾਂ ਦੀ ਸੁਗੰਧੀ ਤੇ ਤੂੰ ਪਹਿਲਾਂ ਹੀ ਮਾਣ ਚੁੱਕਾ, ਭਾਵੇਂ ਸਾਰਾ ਕੁਝ ਜੂਠਾ ਹੈ, ਇਹ ਸੁੱਚਾ ਨਹੀਂ। ਫਿਰ ਇਹ ਦੱਸ, ਤੇਰੀ ਭਗਤ ਤੇਰੇ ਦਾਸ ਤੇਰੇ ਸੇਵਕ ਤੇਰੀ ਪੂਜਾ ਕਿਵੇਂ ਕਰਨ? ਕਿਉਂਕਿ ਜਿਹੜੇ ਲੋਕ ਇਹ ਕਹਿ ਰਹੇ ਨੇ ਆਹ ਤਰੀਕਾ ਹੈ ਪੂਜਾ ਦਾ, ਵੀ ਫੁੱਲ ਅਰਪਣ ਕਰੋ, ਜਾਂ ਤੁਸੀਂ ਪਾਣੀ ਨਾਲ ਇਸ਼ਨਾਨ ਕਰਾਓ, ਜਾਂ ਤੁਸੀਂ ਦੁੱਧ ਪਿਆ ਕੇ ਪੂਜਾ ਕਰੋ, ਜਾਂ ਤੁਸੀਂ ਧੂਫ ਧਕਾਓ, ਦੀਵੇ ਬਾਲੋ। ਕਹਿਣ ਲੱਗੇ ਅਸਲ ਵਿੱਚ ਭਗਤ ਤਾਂ ਇਹ ਕਹਿੰਦੇ ਨੇ, ਭਗਤ ਪੀਪਾ ਜੀ ਦਾ ਇੱਕੋ ਹੀ ਸ਼ਬਦ ਹੈ, ਉਹ ਕਹਿਣ ਲੱਗੇ ਕਾਇਓਂ ਦੇਵਾ ਕਾਇਓਂ ਦੇਵਲ ਕਾਇਓਂ ਜੰਗਮ ਜਾਤੀ ਕਾਇਓਂ ਧੂਪ ਦੀਪ ਨਹੀਂ ਬੇਦਾ ਕਾਇਓਂ ਪੂਜੋ ਪਾਤੀ ਕਾਇਆਂ ਬਹੁ ਖੰਡ ਖੋਜਦੇ ਨਵ ਨਿਧ ਪਾਈ ਨਾ ਕਛ ਆਏ ਬੋ ਨਾ ਕਛ ਜਾਏ ਬੋ ਰਾਮ ਕੀ ਦੁਹਾਈ ਜੋ ਬ੍ਰਹਿਮੰਡੈ ਸੋਈ ਪਿੰਡੈ ਜੋ ਖੋਜੈ ਸੋ ਪਾਵੈ ਕਹਿਣ ਲੱਗੇ ਆਹ ਤਰੀਕਾ ਜੇ ਵੀ ਮੈਂ ਆਪਣੀ ਕਾਇਆਂ ਨੂੰ ਹੀ ਮੰਦਰ ਬਣਾ ਲਿਆ ਆਪਣੇ ਮਨ ਨੂੰ ਹੀ ਪਰਮਾਤਮਾ ਨਾਲ ਜੋੜ ਕੇ ਦੇਵਤਾ ਬਣਾ ਦਿੱਤਾ ਤੇ ਸੱਚਮੁੱਚ ਤੇਰਾ ਸਿਮਰਨ ਤੇਰਾ ਨਾਮ ਤੇਰੀ ਭਗਤੀ ਇਹ ਫੁੱਲ ਮੈਂ ਤੇਰੇ ਅੱਗੇ ਅਰਪਣ ਕੀਤੇ ਸਾਰੇ ਭਗਤਾਂ ਨੇ ਇੱਕੋ ਸੁਰ ਵਿੱਚ ਹੋ ਕੇ ਕਿਹਾ ਇਸ ਕਰਕੇ ਜੋ ਗੁਰਬਾਣੀ ਦੀ ਵਿਚਾਰਧਾਰਾ ਭਗਤ ਰਵਿਦਾਸ ਜੀ ਕਿਰਪਾ ਕਰ ਰਹੇ ਨੇ ਧੂਪ ਦੀਪ ਨਹੀਂ ਬੇਦੈ ਬਾਸਾ ਕੈਸੇ ਪੂਜ ਕਰੈ ਤੇਰੀ ਦਾਸਾ ਤੇਰੇ ਦਾਸ ਫਿਰ ਤੇਰੀ ਪੂਜਾ ਕਿਵੇਂ ਕਰਨ ਕਿਉਂਕਿ ਸੁੱਚਾ ਤੇ ਇੱਥੇ ਕੁਝ ਵੀ ਨਹੀਂ ਹੈ
ਤਨ ਮਨ ਅਰਪ ਪੂਜ ਚਰਾਵ
ਹੁਣ ਵੇਖੋ ਗੁਰਬਾਣੀ ਵਿੱਚ ਜਿੱਥੇ ਸਮੱਸਿਆ ਹੈ ਉੱਥੇ ਸਮਾਧਾਨ ਵੀ ਹੈ ਜਿੱਥੇ ਪ੍ਰਸ਼ਨ ਹੈ ਉੱਥੇ ਉੱਤਰ ਵੀ ਹੈ ਸਾਹਿਬ ਨੇ ਕਿਰਪਾ ਕੀਤੀ ਕਹਿਣ ਲੱਗੇ ਵੀ ਜੇ ਉੱਪਰ ਦੱਸੀਆਂ ਵਸਤੂਆਂ ਰਾਹੀਂ ਅਸੀਂ ਤੇਰੀ ਪੂਜਾ ਨਹੀਂ ਕਰ ਸਕਦੇ ਤੇ ਫਿਰ ਕਿਵੇਂ ਪੂਜਾ ਕਰਾਂਗੇ ਤਨ ਮਨ ਅਰਪੋਂ ਪੂਜ ਚੜ੍ਹਾਵੋ ਤੇਰੇ ਅੱਗੇ ਤਨ ਮਨ ਅਰਪਣ ਕਰਕੇ ਆਪਾਂ ਸਮਰਪਿਤ ਕਰਕੇ ਆਹ ਤੇਰੀ ਪੂਜਾ ਇਸ ਤਰੀਕੇ ਨਾਲ ਹੋ ਸਕਦੀ ਹੈ ਕਿ ਅਸੀਂ ਤੈਨੂੰ ਸਮਰਪਿਤ ਹੋ ਜਾਈਏ ਨਾ ਕਿ ਦੁਨਿਆਵੀ ਵਸਤੂਆਂ ਤੇਰੇ ਅੱਗੇ ਅਰਪਣ ਕਰਕੇ ਇਹ ਕਹੀਏ ਵੀ ਸ਼ਾਇਦ ਅਸੀਂ ਤੇਰੀ ਪੂਜਾ ਕਰ ਲਈ ਹੈ ਨਹੀਂ ਇਹ ਤਾਂ ਇਸ ਤਰ੍ਹਾਂ ਹੋਇਆ ਵੀ ਜਿਵੇਂ ਕਿਸੇ ਬੰਦੇ ਦੇ ਹੱਥ ਪੈਰ ਕੱਟ ਕੇ ਉਹਦੇ ਅੱਗੇ ਰੱਖ ਕੇ ਆਪਾਂ ਕਹੀਏ ਵੀ ਕਿਰਪਾ ਕਰੋ ਉਹ ਕਹੇਗਾ ਵੀ ਮੇਰੇ ਹੀ ਹੱਥ ਪੈਰ ਕੱਟ ਕੇ ਮੇਰੇ ਅੱਗੇ ਰੱਖ ਦਿੱਤੇ ਸਾਹਿਬ ਕਹਿੰਦੇ ਅਸਲ ਵਿੱਚ ਤੇਰਾ ਕੀ ਆ ਤੁਝੇ ਕਿਆ ਅਰਪੋਂ ਤੇਰਾ ਸਭ ਕੁਝ ਦਿੱਤਾ ਹੋਇਆ ਤੇਰਾ ਹੀ ਸਭ ਕੁਝ ਪੈਦਾ ਕੀਤਾ ਤੇ ਮੈਂ ਕੀ ਅਰਪਣ ਕਰਾਂ ਅਸਲ ਵਿੱਚ ਜਦੋਂ ਆਪਾਂ ਸਮਰਪਿਤ ਕਰ ਦਈਏ ਨਾ ਕਿ ਇਹ ਮਾਲਕ ਮੇਰਾ ਮੁਝ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੈ ਮੇਰਾ ਫਿਰ ਇਹ ਭਾਵਨਾ ਜਿਹੜੀ ਹੈ ਤਨ ਮਨ ਅਰਪੋਂ ਪੂਜ ਚੜ੍ਹਾਵੋ ਕਹਿੰਦੇ ਇਸ ਤਰੀਕੇ ਨਾਲ
ਗੁਰ ਪ੍ਰਸਾਦ ਨਿਰੰਜਨ ਪਾਵੋ
ਗੁਰੂ ਦੀ ਕਿਰਪਾ ਨਾਲ ਗੁਰੂ ਦੀ ਸਿੱਖਿਆ ਨਾਲ ਫਿਰ ਨਿਰਅੰਜਨ ਅੰਜਨ ਕਹਿੰਦੇ ਨੇ ਵੈਸੇ ਅੰਜਨ ਦਾ ਅਰਥ ਹੈ ਕਾਲਖ ਸੁਰਮਾ ਤੇ ਨਿਰਅੰਜਨ ਦਾ ਅਰਥ ਹੈ ਜਿਹੜਾ ਮਾਇਆ ਦੀ ਕਾਲਖ ਤੋਂ ਰਹਿਤ ਹੈ ਕਿਉਂਕਿ ਦੁਨਿਆਵੀ ਤੌਰ 'ਤੇ ਵੇਖੋ ਹਰ ਚੀਜ਼ ਦੀ ਸਹੀ ਵਰਤੋਂ ਜਿਹੜੀ ਹੈ ਉਹ ਚੰਗੀ ਲੱਗਦੀ ਹੈ ਅਤੇ ਉਹਦੀ ਗਲਤ ਵਰਤੋਂ ਜੀਵਨ ਨੂੰ ਵਿਗਾੜ ਦਿੰਦੀ ਹੈ ਸੁਰਮਾ ਅੱਖਾਂ ਵਿੱਚ ਪਾਇਆ ਹੋਵੇ ਅਤੇ ਸ਼ਿੰਗਾਰ ਦਾ ਅੰਗ ਬਣਦਾ ਅਤੇ ਕੋਈ ਬੰਦਾ ਹੱਥਾਂ ਨੂੰ ਸੁਰਮਾ ਲੈ ਕੇ ਅਤੇ ਆਪਣੇ ਸਾਰੇ ਮੂੰਹ ਨੂੰ ਮਲ ਲਵੇ ਉਹਦਾ ਮੂੰਹ ਹੀ ਕਾਲਾ ਹੋ ਜਾਣਾ ਸਾਹਿਬ ਕਹਿੰਦੇ ਮਾਇਆ ਗੁਜਰਾਨ ਹੈ ਜਿਵੇਂ ਸੁਰਮੇ ਨੂੰ ਅੱਖਾਂ ਵਿੱਚ ਪਾਓ ਤਾਂ ਠੀਕ ਹੈ ਅਤੇ ਜੇ ਤੁਸੀਂ ਕਹੋ ਵੀ ਹੁਣ ਸੁਰਮਾ ਸਾਰੇ ਸਰੀਰ 'ਤੇ ਮਲ ਲਈਏ ਸੁਰਮਾ ਅੱਖਾਂ ਵਿੱਚ ਪਾਵਾਂਗੇ ਅਤੇ ਸ਼ਿੰਗਾਰ ਦਾ ਅੰਗ ਹੈ ਸ਼ੋਭਾ ਦਿੰਦਾ ਪਰ ਜਦੋਂ ਕੋਈ ਸੁਰਮੇ ਨੂੰ ਮੂੰਹ 'ਤੇ ਮਲੇਗਾ ਮੂੰਹ ਕਾਲਾ ਹੋ ਜਾਣਾ ਇਸ ਕਰਕੇ ਸਾਹਿਬ ਕਹਿੰਦੇ ਵੇਖਿਓ ਕਿਤੇ ਮਾਇਆ ਨੂੰ ਗੁਜਰਾਨ ਤੋਂ ਉੱਪਰ ਉੱਠ ਕੇ ਜੇ ਇਹਨੂੰ ਸਾਰਾ ਕੁਝ ਹੀ ਸਮਝ ਲਿਆ ਜਿਵੇਂ ਸੁਰਮੇ ਨੇ ਮੂੰਹ ਕਾਲਾ ਕਰ ਦਿੱਤਾ ਮਾਇਆ ਵੀ ਜੀਵਨ ਕਾਲਾ ਕਰ ਦੇਵੇ ਗਰੀਬ ਨਿਵਾਜ ਨੇ ਕਿਹਾ ਉਹ ਨਿਰਅੰਜਨ ਹੈ ਅੰਜਨ ਰਹਿਤ ਕਾਲਖ ਰਹਿਤ ਮੋਹ ਮਾਇਆ ਦਾ ਉਹਦੇ 'ਤੇ ਪ੍ਰਭਾਵ ਨਹੀਂ ਹੈ ਗੁਰ ਪ੍ਰਸਾਦ ਨਿਰੰਜਨ ਪਾਵੋ ਉਸ ਮਾਇਆ ਤੋਂ ਰਹਿਤ ਮਾਇਆ ਦੇ ਪ੍ਰਭਾਵ ਤੋਂ ਪਰੇ ਪ੍ਰਭੂ ਦੀ ਪ੍ਰਾਪਤੀ ਗੁਰੂ ਦੀ ਸਿੱਖਿਆ ਦੁਆਰਾ ਹੁੰਦੀ ਹੈ ਅਤੇ ਗੁਰੂ ਨੇ ਕੀ ਸਿੱਖਿਆ ਦਿੱਤੀ ਹੈ ਕਿ ਦੂਧ ਤਾਂ ਬਸ਼ਰੈ ਥਨੋ ਬਟਾਰਿਓ ਫੂਲ ਭਵਰ ਜਲ ਮੀਨ ਬਗਾਰਿਓ ਅੱਜ ਵੀ ਜੇ ਸਾਨੂੰ ਕੋਈ ਕਰਮ ਕਾਂਡਾਂ ਵੱਲ ਵਹਿਮਾਂ ਭਰਮਾਂ ਵੱਲ ਧਾਗੇ ਤਵੀਤਾਂ ਵੱਲ ਜਠੇਰਿਆਂ ਵੱਲ ਪ੍ਰੇਰੇ ਅਤੇ ਕਹੋ ਭਾਈ ਇਹ ਤੁਹਾਡੀ ਵਿਚਾਰਧਾਰਾ ਹੋ ਸਕਦੀ ਸਾਡੇ ਗੁਰੂ ਦੀ ਤਾਂ ਸਿੱਖਿਆ ਹੈ ਦੁਬਦਾ ਨਾ ਪੜੋ ਹਰ ਬਿਨ ਹੋਰ ਨਾ ਪੂਜੋ ਮੜੈ ਮਸਾਣ ਨਾ ਜਾਈ ਸਾਡੇ ਗੁਰੂ ਦੀ ਸਿੱਖਿਆ ਹੈ ਜਾਗਤ ਜੋਤ ਜਪੈ ਨਿਸਬਾਸੁਰ ਏਕ ਬਿਨਾ ਮਨ ਨਹਿਕ ਨਾ ਆਨੈ ਸਾਡੇ ਗੁਰੂ ਨੇ ਤਾਂ ਉਪਦੇਸ਼ ਦਿੱਤਾ ਕਿ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੈ ਛਾੜ ਕੋਈ ਅਵਰ ਨਾ ਧਿਆਉਂ ਜੋ ਬਰ ਚਾਹੂੰ ਸੋ ਤੁਮ ਤੇ ਪਾਉ ਆਇਆ ਗੁਰ ਪ੍ਰਸਾਦ ਨਿਰੰਜਨ ਪਾਵੋ ਵੀ ਗੁਰੂ ਦੀ ਸਿੱਖਿਆ ਮੁਤਾਬਕ ਉਹਨਾਂ ਨੂੰ ਮੁਬਾਰਕ ਹੈ ਵੀ ਤੁਸੀਂ ਤੁਹਾਡੇ ਇਸ਼ਟ ਨੇ ਤੁਹਾਨੂੰ ਸਿੱਖਿਆ ਦਿੱਤੀ ਤੁਰੋ ਪਰ ਸਾਡੇ ਗੁਰੂ ਦੀ ਇਹ ਸਿੱਖਿਆ ਕਿ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ ਜਿਹੜਾ ਸਾਰੀ ਸ੍ਰਿਸ਼ਟੀ ਦਾ ਦਾਤਾ ਹੈ ਉਹ ਕਦੇ ਸਾਡੀ ਜ਼ਿੰਦਗੀ ਵਿੱਚੋਂ ਵਿਸਰੇ ਨਾ।
ਪੂਜਾ ਅਰਚਾ ਆਹੇ ਨਾ ਤੋਰੀ।
ਭਗਤ ਰਵਿਦਾਸ ਜੀ ਜਦੋਂ ਵੇਖਦੇ ਨੇ ਉੱਚ ਜਾਤੀਆਂ ਵੱਲ, ਕਰਮ ਕਾਂਡੀਆਂ ਵੱਲ, ਤੇ ਕਹਿੰਦੇ ਨੇ ਮਾਲਕ ਜੀ ਵੀ ਜੇ ਸੱਚਮੁੱਚ ਜੋ ਇਹ ਕਹਿ ਰਹੇ ਨੇ ਵੀ ਅਸੀਂ ਧਨ ਦੌਲਤ ਦੇ ਨਾਲ ਫੁੱਲ ਖਰੀਦ ਕੇ ਜਾਂ ਦੁੱਧ ਦਾ ਪ੍ਰਬੰਧ ਕਰਕੇ ਜਾਂ ਪਾਣੀ ਨਾਲ ਇਸ਼ਨਾਨ ਕਰਾ ਕੇ ਤੇਰੀ ਪੂਜਾ ਕਰਾਂਗੇ, ਇਹ ਫਿਰ ਮੇਰੇ ਕੋਲੋਂ ਤੇ ਹੋ ਨਹੀਂ ਸਕਿਆ, ਕਿਉਂਕਿ ਮੈਂ ਨਾ ਤੇ ਸੁੱਚਾ ਫੁੱਲ ਲੱਭ ਸਕਿਆ, ਨਾ ਕੋਈ ਐਸੀ ਕੀਮਤ ਹੈ ਵੀ ਜਿਹਦੇ ਨਾਲ ਕੋਈ ਸਮੱਗਰੀ ਖਰੀਦ ਕੇ ਤੈਨੂੰ ਰਝਾ ਸਕਦਾ ਹੋਵਾਂ। ਪੂਜਾ ਅਰਚਾ ਆਹੇ ਨਾ ਤੋਰੀ, ਫਿਰ ਤਾਂ ਮੇਰੇ ਤੋਂ ਤੇਰੀ ਪੂਜਾ ਹੋ ਹੀ ਨਹੀਂ ਸਕਦੀ, ਵੀ ਜੇ ਸੱਚਮੁੱਚ ਪੂਜਾ ਕਰਨ ਦਾ ਹੱਕ ਕਿਸੇ ਖਾਸ ਜਾਤ ਵਾਲਿਆਂ ਨੂੰ ਹੈ, ਕਿਸੇ ਖਾਸ ਧੜੇ ਨੂੰ ਹੈ, ਕਿਸੇ ਕਰਮ ਕਾਂਡੀ ਨੂੰ ਹੈ, ਤੇ ਫਿਰ ਮੈਂ ਤੇਰੀ ਪੂਜਾ ਅਰਚਾ ਤੇ ਕਰ ਹੀ ਨਹੀਂ ਸਕਦਾ, ਭਾਵ ਕਿਵੇਂ ਕਰਾਂ ਫਿਰ, ਮੇਰਾ ਕੀ ਬਣੇਗਾ? ਵੇਖੋ ਤਰਲਾ ਲਿਆ ਭਗਤ ਰਵਿਦਾਸ ਜੀ ਨੇ।
ਕਹਿ ਰਵਿਦਾਸ ਕਮਨ ਗਤ ਮੋਰੀ।
ਭਗਤ ਰਵਿਦਾਸ ਜੀ ਕਹਿੰਦੇ ਮਾਲਕ ਫਿਰ ਮੇਰਾ ਕੀ ਹਾਲ ਹੁੰਦਾ ਜੇ ਸੱਚਮੁੱਚ ਤੂੰ ਇਹਨਾਂ ਤਰੀਕਿਆਂ ਨਾਲ ਮਿਲਦਾ ਹੁੰਦਾ ਜਿਹੜੇ ਕਰਮ ਕਾਂਡੀ ਕਹਿ ਰਹੇ ਨੇ, ਜੇ ਫੁੱਲ ਅਰਪਣ ਕਰਦਿਆਂ, ਜੇ ਪਾਣੀ ਨਾਲ ਇਸ਼ਨਾਨ ਕਰਾ ਕੇ ਦੁੱਧ ਨਾਲ ਤੂੰ ਮਿਲਦਾ ਹੁੰਦਾ, ਤੇ ਫਿਰ ਤਾਂ ਮੇਰਾ ਕੀ ਹਾਲ ਹੁੰਦਾ? ਕਿਉਂਕਿ ਨਾ ਸੁੱਚਾ ਫੁੱਲ, ਨਾ ਸੁੱਚਾ ਦੁੱਧ, ਨਾ ਪਾਣੀ, ਫਿਰ ਮੈਂ ਤੇਰੀ ਪੂਜਾ ਅਰਚਾ ਕਰ ਹੀ ਨਾ ਸਕਦਾ। ਪੂਜਾ ਅਰਚਾ ਆਹੇ ਨਾ ਤੋਰੀ, ਕਹਿ ਰਵਿਦਾਸ ਕਵਨ ਗਤ ਮੋਰੀ। ਫਿਰ ਤੇਰਾ ਭਗਤ ਰਵਿਦਾਸ ਜੀ ਕਹਿ ਰਿਹਾ ਮੇਰੀ ਕਿਹੜੀ ਗਤੀ ਹੁੰਦੀ, ਮੇਰਾ ਕਿਹੜਾ ਹਾਲ ਹੁੰਦਾ, ਕਿਉਂਕਿ ਅਸਲ ਵਿੱਚ ਇਹ ਤੇਰੀ ਪੂਜਾ ਦਾ ਢੰਗ ਨਹੀਂ ਹੈ। ਤੇਰੀ ਪੂਜਾ ਦਾ ਢੰਗ ਤਾਂ ਹੈ ਕਿ ਤਨ ਮਨ ਅਰਪੋਂ ਪੂਜ ਚੜਾਵੋਂ, ਗੁਰ ਪ੍ਰਸਾਦ ਨਿਰੰਜਨ ਪਾਵੋਂ। ਇਸੇ ਕਰਕੇ ਸਾਡੇ ਸਤਿਗੁਰੂ ਜੀ ਨੇ ਸਾਨੂੰ ਉਪਦੇਸ਼ ਦਿੱਤਾ, ਪਿਆਰੇ ਇਨ ਬਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾਂ, ਆਹ ਤਰੀਕਾ ਨਹੀਂ ਜੇ ਮਿਲਣ ਦਾ, ਇਹ ਬਿਦ ਨਹੀਂ ਜੇ ਮਿਲਣ ਦੀ। ਅਸਲ ਵਿੱਚ ਉਹ ਬਿਦ ਜਿਹੜੀ ਗੁਰੂ ਨੇ ਦੱਸੀ ਹੈ, ਜੇ ਸੱਚਮੁੱਚ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਵਿੱਤਰ ਬਾਣੀ ਦੇ ਸਹੀ ਅਰਥ ਸਮਝ ਕੇ ਆਪੋ ਆਪਣੇ ਜੀਵਨ ਵਿੱਚ, ਆਪਣੇ ਘਰਾਂ ਦੇ ਵਿੱਚ ਅਸੀਂ ਇਸ ਢੰਗ ਦੇ ਨਾਲ ਪਰਮਾਤਮਾ ਦੀ ਆਰਾਧਨਾ ਸ਼ੁਰੂ ਕਰ ਦਈਏ, ਤੇ ਸੱਚਮੁੱਚ ਸਤਿਗੁਰੂ ਸਾਹਿਬ ਜੀ ਦੀਆਂ ਜਿਹੜੀਆਂ ਖੁਸ਼ੀਆਂ ਨੇ ਉਹ ਸਾਡੀ ਝੋਲੀ ਵਿੱਚ ਪੈਣਗੀਆਂ, ਕਿ ਜੋ ਉਪਦੇਸ਼ ਗੁਰੂ ਨੇ ਦਿੱਤਾ, ਗੁਰਸਿੱਖੀ ਦਾ ਕਰਮ ਇਹ ਗੁਰ ਫਰਮਾਏ ਗੁਰਸਿੱਖ ਕਰਨਾ, ਉਪਦੇਸ਼ ਜੇ ਦਿੱਤਾ ਸਤਿਗੁਰੂ ਸੋ ਸੁਣਿਆ ਸਿੱਖੀ ਕੰਨੇ, ਜਿਹੜਾ ਗੁਰੂ ਨੇ ਉਪਦੇਸ਼ ਦਿੱਤਾ ਉਹ ਸਿੱਖ ਧਿਆਨ ਨਾਲ ਸੁਣੇ, ਕਿ ਅਸਲ ਵਿੱਚ ਪਰਮਾਤਮਾ ਕਿਸੇ ਉੱਚੀ ਜਾਤ ਫਿਰਕੇ ਜਾਂ ਧੜੇ ਦਾ ਨਹੀਂ, ਉਹ ਕਰਮ ਕਾਂਡਾਂ ਨਾਲ ਜਾਂ ਸੰਸਾਰ ਦੇ ਅੰਦਰ ਸੁੱਚ ਝੂਠ ਦੇ ਭੇਦ ਨਾਲ ਨਹੀਂ ਮਿਲਦਾ, ਉਹ ਤੇ ਸੱਚਮੁੱਚ ਇਵੇਂ ਹੈ ਜਿਵੇਂ ਬੱਚਿਆਂ ਦਾ ਮਾਤਾ ਪਿਤਾ ਨਾਲ ਪਿਆਰ ਹੁੰਦਾ। ਵੇਖੋ ਬੱਚੇ ਤੇ ਮਾਂ ਪਿਓ ਆਪਸ ਵਿੱਚ ਇੱਕ ਮਿੱਕ ਹੁੰਦੇ ਨੇ, ਇਸੇ ਤਰ੍ਹਾਂ ਤੁਮ ਮਾਤ ਪਿਤਾ ਹਮ ਬਾਰਕ ਤੇਰੇ। ਜਿਵੇਂ ਬੱਚਾ ਮੈਲਾ ਕਚੈਲਾ ਵੀ ਹੋਵੇ ਨਾ, ਤੇ ਮਾਤਾ ਪਿਤਾ ਘੁੱਟ ਕੇ ਛਾਤੀ ਨਾਲ ਹੀ ਲਾਈ ਰੱਖਦੇ ਨੇ, ਕਦੇ ਬੱਚੇ ਤੇ ਕੋਈ ਕਿੰਤੂ ਕਰਦੇ ਨੇ, ਇਸੇ ਤਰ੍ਹਾਂ ਹੇ ਮਾਲਕ ਜਦੋਂ ਅਸੀਂ ਤੇਰੇ ਬੱਚੇ ਬਣ ਕੇ ਤੇਰੇ ਅੱਗੇ ਆਪਾਂ ਸਮਰਪਿਤ ਕਰ ਦੇਵਾਂਗੇ, ਤੂੰ ਆਪੇ ਸਾਨੂੰ ਮਿਲ ਪੈਣਾ। ਜੇ ਕਿਤੇ ਇਹਨਾਂ ਤਰੀਕਿਆਂ ਨਾਲ ਤੂੰ ਮਿਲਦਾ ਹੁੰਦਾ ਜਿਹੜੇ ਆਹ ਲੋਕ ਦੱਸ ਰਹੇ ਨੇ, ਫਿਰ ਮੇਰਾ ਕੀ ਹਾਲ ਹੁੰਦਾ, ਮੈਂ ਤੇ ਤੇਰੀ ਪੂਜਾ ਕਰ ਹੀ ਨਾ ਸਕਦਾ। ਪਰ ਮੈਨੂੰ ਚਿੰਤਾ ਕਰਨ ਦੀ ਲੋੜ ਨਹੀਂ, ਰਵਿਦਾਸ ਜਪੈ ਰਾਮ ਨਾਮਾ ਮੋਹੇ ਜਮ ਸਿਓ ਨਾ ਹੀ ਕਾਮਾ। ਹੁਣ ਤੇ ਮੇਰਾ ਜਮ ਨਾਲ ਕੋਈ ਵਾਹ ਵਾਸਤਾ ਵੀ ਨਹੀਂ, ਸਤਿਗੁਰੂ ਕਿਰਪਾ ਕਰਨ। ਜਿੱਥੇ ਆਪ ਜੀ ਨੇ ਪਾਵਨ ਪਵਿੱਤਰ ਗੁਰ ਸ਼ਬਦ ਦੀ ਵਿਚਾਰ ਸਰਵਣ ਕੀਤੀ ਹੈ, ਉੱਥੇ ਅੱਜ ਦੇ ਦਿਨ ਵੱਡੇ ਘੱਲੂਘਾਰੇ ਦੇ ਵਿੱਚ ਇੱਕੋ ਦਿਨ ਅਹਿਮਦ ਸ਼ਾਹ ਅਬਦਾਲੀ ਨੇ 30,000 ਦੇ ਕਰੀਬ ਬਜ਼ੁਰਗ, ਨੌਜਵਾਨ, ਸਿੰਘ ਸਿੰਘਣੀਆਂ, ਬੱਚੇ, ਉਹਨਾਂ ਨੂੰ ਸ਼ਹੀਦ ਕਰ ਦਿੱਤਾ ਸੀ। ਫਿਰ ਵੀ ਖਾਲਸਾ ਪੰਥ ਚੜ੍ਹਦੀ ਕਲਾ ਦੇ ਵਿੱਚ ਰਿਹਾ, ਕਿਉਂਕਿ ਜਿਮ ਕਾਟੇ ਤੇ ਵਧੇ ਗੁਲਾਬ, ਜਿਵੇਂ ਗੁਲਾਬ ਦੀ ਫਸਲ ਨੂੰ ਜਿੰਨਾ ਕੋਈ ਕੱਟਦਾ ਨਾ, ਕਿਸੇ ਪੰਜਾਬੀ ਦੇ ਕਵੀ ਨੇ ਕਿਹਾ ਜਿੱਥੇ ਅੰਬਾਂ ਨੂੰ ਪਿਆ ਬੂਰ ਹੋਵੇ, ਕੋਇਲ ਉਸ ਥਾਂ ਆ ਕੇ ਚਹਿਕਦੀ ਏ, ਜਿੱਥੇ ਜਿੱਥੇ ਸ਼ਹੀਦਾਂ ਦੀ ਰੱਤ ਡੁੱਲੇ ਉੱਥੇ ਫਸਲ ਗੁਲਾਬ ਦੀ ਮਹਿਕਦੀ ਏ। ਉੱਥੇ ਤੁਸੀਂ ਸਮੁੱਚੇ ਉਹਨਾਂ ਸ਼ਹੀਦਾਂ ਨੂੰ ਵੀ ਅੱਜ ਯਾਦ ਕਰ ਰਹੇ ਹੋ ਜਿਨ੍ਹਾਂ ਨੇ ਵੱਡੇ ਘੱਲੂਘਾਰੇ ਦੇ ਦੌਰਾਨ ਆਪਣੀਆਂ ਸ਼ਹਾਦਤਾਂ ਦਿੱਤੀਆਂ ਸਨ। ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਤੋਂ ਖਿਮਾ ਕਰ ਦੇਣਾ। ਕੁਟਾਨਕੋਟ ਸ਼ੁਕਰ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ, ਅਕਾਲ ਪੁਰਖ ਵਾਹਿਗੁਰੂ ਜੀ ਦਾ, ਆਪ ਸਾਰੀਆਂ ਸੰਗਤਾਂ ਦਾ। ਇੱਕ ਹਾਜ਼ਰੀ 15 ਫਰਵਰੀ ਨੂੰ ਹੋਰ ਹੈ, ਆਓ ਸ਼ਬਦ ਦੀਆਂ ਪਾਵਨ ਪੰਕਤੀਆਂ ਦਾ ਇੱਕ ਵਾਰ ਅਖੀਰਲੀਆਂ ਪੰਕਤੀਆਂ ਦਾ ਪਾਠ ਸਰਵਣ ਕਰੀਏ।
ਪੂਜਾ ਅਰਚਾ ਆਹੇ ਨਾ ਤੋਰੀ, ਕਹਿ ਰਵਿਦਾਸ ਕਵਨ ਗਤ ਮੋਰੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।